ਵਾਹਿਗੁਰੂ ਗੁਰ ਨਾਨਕ ਪਰ ਪੰਕਜ ਬੰਧਨ ਸਿਮਰਾਂ ਨਿਤ ਧਿਆਮ ਹਿਰਦੈ ਨਿਤ ਸ਼੍ਰੀ ਗੁਰ ਰਾਮਦਾਸ ਗੁਣ ਗੁਰ ਅਰਜਨ ਬਿਗ ਨਾਨਕੇ ਨਾਸ਼ਕ ਬਿਗ ਨਾਨਕੇ ਹਰ ਗੋਬਿੰਦ ਸ਼ੁਭ ਸੁਮਤ ਪਰ ਸ਼੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਸ਼੍ਰੀ ਹਰ ਕ੍ਰਿਸ਼ਨ ਮਨਾਉ ਬਹੁ ਤੇਗ ਬਹਾਦਰ ਪਰਮ ਕਿਰ ਜੀ ਪਰਮ ਕਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਬੇ ਧਰੋਂ ਤਰਾ ਪਰ ਪੁੰਨ ਪੁੰਨ ਸੀ ਸਜੀ ਪੁੰਨ
ਪੁੰਨ ਸੀ
ਸੰਦੋਂ ਬਾਰੰਬਾਰ
ਜਗਦੀਸਾ
ਏਕੰਕਾਰ
ਸਤਿਗੁਰੂ ਤੇ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ
ਬਿਘਨ ਬਿਨਾਸਨ ਸੋਏ
ਵਾਹਿਗੁਰੂ ਜੀ ਕੀ
ਹੈ ਬਿਘਨ ਬਿਨਾਸਨ ਸੋਏ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਦੇਖ ਸ਼ਾਹੋ ਖੁਸ਼ ਪਇਓ ਸਦ ਵਜ਼ੀਰ ਕਈ ਸਮਝਾਏ ਸਿੰਘ ਕੋ ਕੁਰਸੀ ਤੁਮ ਦਿਓ ਔਰ ਅਮੀਰੇ ਤੇ ਦਿਵਾਏ
ਵਾਹਿਗੁਰੂ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਚਵਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਾਜਾਨ ਰਾਜਪਾਨ ਆਨ ਪਾਨ ਦੀਵਾਨ ਦੀਵ ਉਪਮਾ ਮਹਾਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪਾਵਨ ਪਵਿੱਤਰ ਅਸਥਾਨ ਤੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਜਨਮ ਸਤਸੰਗੀ ਜਨੋ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਜੋ ਲਗਭਗ 5 ਮਹੀਨੇ ਪਹਿਲਾਂ ਇਹਨਾਂ ਅਸਥਾਨਾਂ ਤੇ ਪ੍ਰਾਰੰਭ ਕੀਤੀ ਗਈ ਸੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪਵਿੱਤਰ ਮੁਬਾਰਕ ਗੁਰੂ ਦਾ ਇਤਿਹਾਸ ਜੋ ਸਰਵਣ ਕੀਤਾ ਹੈ ਸਰਵਣ ਕਰਦਿਆਂ ਕਰਨ ਸਮਾਪਤੀ ਹੈ ਜੋ ਕਥਾ ਵਾਰਤਾ ਸਰਵਣ ਕਰ ਰਹੇ ਹਾਂ ਸਾਧ ਸੰਗਤ ਜੀ ਇਹ ਸੰਨ ਲਗਭਗ 1783 ਦਾ ਸਮਾਂ ਹੈ ਜਦੋਂ ਬਘੇਲ ਸਿੰਘ ਜੀ ਹੋਣਾ ਨੇ 11 ਮਾਰਚ 1783 ਨੂੰ ਦਿੱਲੀ ਫਤਿਹ ਕੀਤਾ ਔਰ ਉੱਥੋਂ ਦਾ ਸ਼ਾਹ ਆਲਮ ਬਾਦਸ਼ਾਹ ਸੀ ਬਾਬਾ ਬਘੇਲ ਸਿੰਘ ਜੀਆਂ ਦੇ ਪ੍ਰਾਣ ਮੰਗੀ ਉਹ ਪਿੱਛੇ ਆਪ ਸਾਰਾ ਸਰਵਣ ਕੀਤਾ ਹੈ ਸਾਧ ਸੰਗਤ ਜੀਓ ਇਤਿਹਾਸ ਔਰ ਬਕਾਇਦਾ ਵੀ ਉਹ ਨਿਸ਼ਾਨੀਆਂ ਜਿਸ ਹਜ਼ਾਰੀ ਕੋਟ ਹੈ ਜਿੱਥੇ ਬਾਬਾ ਬਘੇਲ ਸਿੰਘ ਜੀ ਦੀ ਫੌਜ ਲਗਤਾ 30,000 ਕੋਟ ਮੋਰੀ ਗੇਟ ਦਿੱਲੀ ਦਾ ਅੱਜ ਵੀ ਉਹ ਜਿਹੜੀਆਂ ਨਿਸ਼ਾਨੀਆਂ ਨੇ ਜਾਂ ਜਿਨ੍ਹਾਂ ਜਿਨ੍ਹਾਂ ਦਾ ਨਾਮ ਪਿਆ ਉਹ ਅੱਜ ਵੀ ਇਸੇ ਤਰ੍ਹਾਂ ਨੇ ਇੱਕ ਸ਼ਾਦੀ ਭਰਦੀਆਂ ਨੇ ਕੋਲੋਂ ਇੱਕ ਗਵਾਹੀ ਭਰਦੀਆਂ ਨੇ ਕਿ ਜਿਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਕਿਰਪਾ ਮਿਹਰ ਜਦੋਂ ਖਾਲਸਾ ਪੰਥ ਦਾ ਜਿਹੜਾ ਪਰਚਮ ਸੀ ਐਨ ਮੱਧ ਆਕਾਸ਼ ਵਿੱਚ ਜੂਝ ਰਿਹਾ ਸੀ ਅੱਜ ਵੀ ਉਹ ਜੂਝ ਰਿਹਾ ਪਰ ਉਹਨਾਂ ਦੀਆਂ ਕੁਰਬਾਨੀਆਂ ਭਾਵਪੂਰਤ ਉਹ ਅੱਤ ਸਤਿਕਾਰਯੋਗ ਉੱਚੇ ਜੀਵਨ ਕਰਦਾਰ ਜਿਨ੍ਹਾਂ ਦੇ ਚਰਨਾਂ 'ਤੇ ਆਪ ਮੁਹਾਰੇ ਸੀਸ ਝੁਕਦਾ ਹੈ ਬਾਦਸ਼ਾਹ ਦੀ ਸਿੱਲ 'ਤੇ ਜਿੱਥੇ ਕਦੇ ਬਾਦਸ਼ਾਹ ਆਪ ਬੈਠਦੇ ਸਨ ਉੱਥੇ ਗੁਰੂ ਕੇ ਸਿੱਖ ਨਹੀਂ ਬੈਠੇ ਬਲਕਿ ਸ਼ਹਿਨਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਕੇ ਪਾਵਨ ਪਵਿੱਤਰ ਦਰਬਾਰ ਮੰਦਰ ਉਸ ਸਿੱਲ ਨੂੰ ਲਿਆ ਝੁਕਾਇਆ ਜੋ ਅੱਜ ਵੀ ਰਾਮਗੜੀਆ ਬੁੰਗੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਦਰਬਾਰ ਸਾਹਿਬ ਆਪਾਂ ਵੇਖਦੇ ਹਾਂ ਉਹ ਸਾਰੀਆਂ ਜਿਹੜੀਆਂ ਨਿਸ਼ਾਨ ਖਾਲਸਾ ਅੱਜ ਦੀ ਚੜ੍ਹਤ ਅਤੇ ਉੱਚੇ ਜਿਸ ਵਕਤ ਪਰਚਮ ਝੂਲ ਰਿਹਾ ਸੀ ਆਪਾਂ ਉਹ ਸਾਰਾ ਵੇਖਦੇ ਹਾਂ ਕੱਲ੍ਹ ਦਿਆਂ ਦੀਵਾਨਾਂ ਦੌਰਾਨ ਜਦੋਂ ਸਰਵਣ ਕੀਤਾ ਬਾਦਸ਼ਾਹ ਸ਼ਾਹ ਆਲਮ ਦੂਜਾ ਔਰੰਗਜ਼ੇਬ ਤੋਂ ਚੌਥਾ ਬਾਦਸ਼ਾਹ ਸੀ 1783 ਤੱਕ ਆਉਂਦਿਆਂ ਜਿਹੜਾ ਮੁਗਲ ਸਲਤਨਤ ਸੀ ਇਹ ਡਾਵਾਂ ਡੋਲ ਹੋ ਚੁੱਕੀ ਸੀ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੇ ਨਾਲ ਉਹਨਾਂ ਨੇ ਜਦੋਂ ਆਣ ਕੇ ਸਾਵੇਂ ਆ ਕੇ ਖਲੋ ਗਏ 250 ਝੜੇ ਦੇ ਬੋਲ ਉਹ ਵੀ ਪੂਰੇ ਹੋਣੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਬੋਲ ਉਹ ਵੀ ਨੇ 1783 ਆਉਂਦਿਆਂ ਮੁਗਲ ਸਲਤਨਤ ਡਾਵਾਂਡੋਲ ਹੈ ਇੱਕ ਪਾਸੇ ਮਰੱਟੇ ਨੇ ਦੂਸਰੇ ਪਾਸੇ ਜਿਹੜਾ ਅੰਗਰੇਜ਼ ਕਾਬਜ਼ ਹੋਣਾ ਚਾਹੁੰਦਾ ਸੀ ਬਾਬਾ ਗੁਰੂ ਕਾ ਖਾਲਸਾ ਉਹ ਵੀ ਉਹਨਾਂ ਦਿਨਾਂ ਦੇ ਅੰਦਰ ਕਿਉਂਕਿ ਸਹਾਰਨਪੁਰ ਮੇਰਠ ਕਰਨਾਲ ਦਾ ਇਲਾਕਾ ਉਸ ਵਕਤ ਸਿੰਘ ਦਬਦਬੇ ਹੇਠ ਸੀ ਬਾਬਾ ਬਘੇਲ ਸਿੰਘ ਜੀ ਨੇ ਜਾ ਦਿੱਲੀ ਫਤਿਹ ਕੀਤੀ ਹੁਣ ਬਾਦਸ਼ਾਹ ਬਾਬਾ ਬਘੇਲ ਸਿੰਘ ਨੂੰ ਆਪਣੇ ਦੇ ਅੰਦਰ ਜਿਸ ਪ੍ਰਕਾਰ ਉਹਨੇ ਬੁਲਾਇਆ ਬਾਬਾ ਬਘੇਲ ਸਿੰਘ ਜੀ ਦੀ ਐਂਟਰੀ ਹੈ ਬਾਦਸ਼ਾਹ ਦੇ ਦਰਬਾਰ ਦੇ ਅੰਦਰ ਆਪਣੇ ਆਪ ਦੇ ਅੰਦਰ ਇੱਕ ਲਾਸਾਨੀ ਆਪਣੇ ਆਪ ਦੇ ਅੰਦਰ ਇੱਕ ਬੜਾ ਜਿਵੇਂ ਬਾਦਸ਼ਾਹ ਦੂਸਰੇ ਬਾਦਸ਼ਾਹ ਦੇਸ਼ ਹੁੰਦਾ ਹੈ ਬਾਬਾ ਬਘੇਲ ਸਿੰਘ ਨੇ ਕਿਹਾ ਸੀ ਨਾ ਕਹਿੰਦੇ ਮੈਂ ਤੁਹਾਡੇ ਬਾਦਸ਼ਾਹ ਦੇ ਸਾਹਮਣੇ ਜਾਵਾਂ ਮੇਰੇ ਨਾਲ ਦੀਆਂ ਜਿਹੜੀਆਂ ਫੌਜੇ ਦੇ ਕਹਿਣੇ ਵਿੱਚ ਨਹੀਂ ਆਪਣਾ ਹਿਸਾਬ ਕਿਤਾਬ ਲਾ ਕੇ ਸਾਨੂੰ ਸੱਦੋ ਕੱਲ੍ਹ ਨੂੰ ਕੋਈ ਤੁਹਾਡੇ ਦਰਬਾਰ ਵਿੱਚ ਗੱਲ ਹੋ ਗਈ ਵੀ ਮੇਰੀਆਂ ਫੌਜਾਂ ਫਿਰ ਮੇਰੇ ਕਹਿਣੇ ਵਿੱਚ ਨਹੀਂ ਹੋਣੀਆਂ ਜਿਹੜਾ ਨਾਲ ਮੇਰੇ ਪੰਥਾ ਦਲ ਜਿਹੜਾ ਮੇਰੇ ਨਾਲ ਹੈ ਬਾਦਸ਼ਾਹ ਨੇ ਬੁਲਾਇਆ ਬਾਬਾ ਬਘੇਲ ਸਿੰਘ ਜੀ ਉੱਥੇ ਪਹੁੰਚਦੇ ਨੇ ਬਕਾਇਦਾ ਪੂਰੀ ਜਿਸ ਪ੍ਰਕਾਸ਼ਾ ਬਕਾਇਦਾ ਉੱਠ ਕਰਕੇ ਸਤਿਕਾਰ ਕੀਤਾ ਜਾਂਦਾ ਹੈ ਬਾਬਾ ਬਘੇਲ ਸਿੰਘ ਜੀ ਦਾ ਉਸੇ ਤਰ੍ਹਾਂ ਸਤਿਕਾਰ ਕੀਤਾ ਗਿਆ ਬਾਦਸ਼ਾਹ ਸ਼ਾਹ ਆਲਮ ਦਰਬਾਰ ਦੇ ਅੰਦਰ ਰਾਮ ਦਿਆਲ ਵਜ਼ੀਰ ਜਿਹੜਾ ਸੀ ਉਹ ਨਾਲ ਲੈ ਕੇ ਬਾਬਾ ਬਘੇਲ ਸਿੰਘ ਨੂੰ ਨਾਲ ਲੈ ਕੇ ਚੱਲਿਆ ਹੈ ਅਤੇ ਨਾਲ ਦਿਆਂ ਵਜ਼ੀਰਾਂ ਨੇ ਕਹਿ ਵੀ ਦਿੱਤਾ ਰਾਮ ਦਿਆਲ ਵੇਖ ਅਸੀਂ ਸਲਾਮ ਨਹੀਂ ਉਹ ਕਰਨੀ ਤੇਰੇ ਬਾਦਸ਼ਾਹ ਨੂੰ ਰੋਜ਼ ਦਾ ਤੇ ਅਸੀਂ ਸਲਾਮ ਨਹੀਂ ਉਹ ਕਰਨੀ ਤੂੰ ਆਪਣੀ ਸਲਾਮ ਜੋ ਫਰਸ਼ੀ ਸਲਾਮ ਤੂੰ ਕਰਦਾ ਜਾਂ ਜੋ ਵੀ ਤੂੰ ਉਹ ਆਪਣੀ ਸਲਾਮ ਕਰ ਸਕਦਾ ਇੱਥੋਂ ਆਪਾਂ ਇਤਿਹਾਸ ਸਰਵਣ ਕੀਤਾ ਇਹ ਵਾਕਿਆਤ ਬਾਬਾ ਬਘੇਲ ਸਿੰਘ ਅਤੇ ਸ਼੍ਰੀ ਵਿਚਕਾਰ ਦੀ ਜੋ ਸਵਾਲ ਜਵਾਬ ਆਪਾਂ ਇੱਥੋਂ ਤੱਕ ਪਹੁੰਚੇ ਆਓ ਕਰੋ ਮਨ ਬਿਰਗਰ ਪਾਵਨ ਲੜੀਵਾਰ ਇਤਿਹਾਸ ਦੀ ਕਾਰਮ ਕਰੀਏ ਉਚਾਰਨ ਕਰੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਦੋਹਰਾ ਦਿਖਸ਼ਾ ਖੁਲਿਓ ਸਦ ਵਜ਼ੀਰ ਕਈ ਸਮਝਾਏ।
ਬਾਦਸ਼ਾਹ ਸ਼ਾਹ ਆਲਮ ਬਹੁਤ ਪ੍ਰਸੰਨ ਹੋਇਆ ਜਦੋਂ ਬਾਬਾ ਬਘੇਲ ਸਿੰਘ ਜੀ ਉਸ ਥਾਂ ਤੇ ਪਹੁੰਚੇ। ਵਜ਼ੀਰ ਨੂੰ ਕੋਲੋਂ ਕਿਹਾ ਹੈ,
ਸਿੰਘ ਕੋ ਕੁਰਸੀ ਤੁਮ ਦਿਓ ਔਰ ਅਮੀਰ ਪਾਈ।
ਬਾਬਾ ਬਘੇਲ ਸਿੰਘ ਨੂੰ ਸਤਿਕਾਰ, ਤੁਸੀਂ ਸਤਿਕਾਰ ਦੇ ਨਾਲ ਤੁਸੀਂ ਬਿਠਾਉਣਾ ਹੈ, ਹੋਰ ਅਮੀਰਾਂ ਤੋਂ ਪਾਵੇ ਥਾਂ ਖਾਲੀ ਕਰਾ ਕੇ।
ਜੋ ਪਈ ਸਿੰਘ ਜੀ ਸ਼ਾਇਕ ਕਮਾ ਦਿਵਾਈ।
ਬਾਬਾ ਬਘੇਲ ਸਿੰਘ ਨੂੰ ਜਿਵੇਂ ਗਾਰਡ ਆਫ ਆਨਰ ਦਿੱਤਾ, ਜਦੋਂ ਕੋਈ ਦੂਸਰੇ ਦੇਸ਼ ਦਾ ਰਾਸ਼ਟਰਪਤੀ ਆਵੇ ਤੇ ਇੱਕ ਦੇਸ਼ ਦੀ ਫੌਜ ਉਹਨੂੰ ਫਿਰ ਸਲਾਮ ਕਰਦੀ ਹੈ। ਬਕਾਇਦਾ ਬਾਬਾ ਬਘੇਲ ਸਿੰਘ ਜੀ ਨੂੰ ਉਸ ਪ੍ਰਕਾਰ ਸਲਾਮੀ ਇਤਿਆਦਕ ਸਤਿਕਾਰ ਉਸ ਪ੍ਰਕਾਰ ਦਿੱਤਾ।
ਲਾ ਦੋਏ ਹੱਥ ਉਠਾਈ।
ਬਾਦਸ਼ਾਹ ਨੇ ਵੀ ਫਿਰ ਜਿਹੜੀ ਸਲਾਮੀ ਦੋਵੇਂ ਹੱਥ ਉਠਾ ਕਰਕੇ ਦਿੱਤੀ।
ਸੀ ਵੱਲ ਕਰਿਓ।
ਸ਼ਾਹ ਨੇ ਬਾਦਸ਼ਾਹ ਨੇ ਬਾਬਾ ਬਘੇਲ ਕੀਤਾ।
ਪਾਰਸਨ ਮੁਖ ਸਿੰਘ ਅੱਗੇ ਬਹਿ ਗਏ।
ਬਾਬਾ ਬਘੇਲ ਸਿੰਘ ਪਹਿਲਾਂ ਹੀ ਕੁਰਸੀ ਤੇ ਬੈਠ ਗਏ।
ਖੈਰ ਖੈਰੀਅਤ ਬਹੁ ਪੁੱਛੀ
ਬਾਦਸ਼ਾਹ, ਕਿਉਂਕਿ ਇਹ ਜਿਹੜੀ ਜਿਤਨਾ ਇਹ ਘਟਨਾ ਕਰਮ ਸੀ ਪਿੱਛੇ ਆਪ ਜੀਆਂ ਨੇ ਸਾਰਾ ਸਰਵਣ ਕੀਤਾ ਹੋਵੇਗਾ, ਪਹਿਲਾਂ ਬਾਦਸ਼ਾਹ ਸ਼ਾਹ ਆਲਮ ਦੇ ਚਿੱਤ ਵਿੱਚ ਖੋਟ ਆ ਗਿਆ ਸੀ। ਪਹਿਲਾਂ ਸੱਦ ਲਿਆ ਬਾਬਾ ਬਘੇਲ ਸਿੰਘ ਨੂੰ, ਜਦੋਂ ਪਤਾ ਲੱਗਾ ਮਰੱਟੇ ਆਏ ਅੰਗਰੇਜ਼ ਅਖਤਰ ਲੋਨੀ ਉੱਠ ਕੇ ਆਇਆ ਹਮਲਾ ਕਰਨ ਵਾਸਤੇ। ਬਾਬਾ ਬਘੇਲ ਸਿੰਘ ਜਦੋਂ ਇੱਧਰੋਂ ਚੜੇ ਮਰੱਟੇ ਵੀ ਡਰ ਗਏ, ਅੰਗਰੇਜ਼ ਵੀ ਡਰ ਗਏ ਵੀ ਬਾਬਾ ਬਘੇਲ ਸਿੰਘ ਵੀ ਆਲ ਤੋਂ। ਸ਼ਾਹ ਆਲਮ ਨੇ ਇਹਨੇ ਕੀ ਕੀਤਾ, ਬਾਬਾ ਬਘੇਲ ਸਿੰਘ ਨੂੰ ਕਹਿ ਦਿੱਤਾ ਵੀ ਜਾਓ, ਲੋੜ ਨਹੀਂ। ਬਾਬਾ ਬਘੇਲ ਸਿੰਘ ਕਹਿੰਦੇ, ਮੈਂ ਇੰਨੀਆਂ ਫੌਜਾਂ ਲੈ ਕੇ ਆਇਆ, ਆਪ ਕਮਾਨ ਲੈ ਕੇ ਆਇਆ, ਮੈਂ ਤੇਰੀ ਮਦਦ ਵਾਸਤੇ ਆਇਆ, ਮੈਂ ਹਮਲਾ ਕਰਨ ਤਾਂ ਆਇਆ ਨਹੀਂ ਸਾਂ, ਤੇਰੀ ਮਦਦ ਵਾਸਤੇ ਆਇਆ, ਤੇ ਜੇ ਮੈਂ ਇਸ ਪ੍ਰਕਾਰ ਇੰਨਾ ਮੈਂ ਆਪਣੇ ਆਪ ਤੇ ਭਾਵ ਜ਼ਿੰਦਗੀ ਦਾਅ ਤੇ ਲਾ ਕੇ ਆਇਆ, ਤੇ ਅੱਗੋਂ ਤੂੰ ਸਾਡੇ ਨਾਲ ਇਸ ਪ੍ਰਕਾਰ ਕੀਤਾ। ਬਾਬਾ ਬਘੇਲ ਸਿੰਘ ਜੀ ਨੇ ਫਿਰ ਜਿਹੜੀ ਸ਼ਮਸ਼ੀਰ ਸੀ ਫਿਰ ਬੇਮਿਆਨ ਕੀਤੀ ਸੀ। ਜਦੋਂ ਹੁਣ ਬਾਦਸ਼ਾਹ ਫਿਰ ਹੁਣ ਉਹ ਸਾਰੀ ਗੱਲ ਨੂੰ ਕਵਰ ਵੀ ਉਹਨੇ ਕਰਨਾ ਸੀ ਬਾਦਸ਼ਾਹ ਨੇ, ਫਿਰ ਕੋਲ ਬਿਠਾ ਕੇ ਬੜੇ ਸਤਿਕਾਰ ਦੇ ਨਾਲ ਬਾਬਾ ਬਘੇਲ ਸਿੰਘ ਜੀ ਤੋਂ ਖੈਰ ਖਰੀਅਤ ਸਭ ਪੁੱਛਣ ਲੱਗਾ ਹੈ।
ਕਰੀ ਗੱਲਾਂ ਜੋ ਦੋਸਤੀ ਰਹਾ,
ਉਹ ਗੱਲਾਂ ਕਰਨ ਲੱਗਾ ਜਿਹਦੇ ਨਾਲ ਦੋਸਤੀ ਬਣੀ ਰਵੇ।
ਔਰ ਸਰਾਰ ਦੀਵਾਈ ਕਮਾਨ
ਨਾਲ ਹੋਰ ਸਨ ਬਾਬਾ ਬਘੇਲ ਸਿੰਘ ਜੀ ਦੇ ਸਤਿਕਾਰਯੋਗ ਗੁਰੂ ਕੇ ਪਿਆਰੇ ਦੁਲਾਰੇ, ਉਹਨਾਂ ਨੂੰ ਵੀ ਭਾਵ ਕਮਾਨ ਇਤਿਆਦਕ ਸਲਾਮੀ ਇਤਿਆਦਕ ਦਵਾਈ ਹੈ।
ਦਿਵਾਏ ਕੁਰਸੀ ਦਿਓ ਬਹੁ ਮਾਨ,
ਬਹੁਤ ਮਾਨ ਸਨਮਾਨ ਭਰੇ ਦਰਬਾਰ ਅੰਦਰ ਦਿੱਤਾ।
ਦੋਹਰਾ ਔਰ ਬਾਤ ਸਭ ਹੀ ਲਿਖੀ, ਗ੍ਰੰਥ ਬਹੁਤ ਵੱਡ ਜਾਏ।
ਕਹਿੰਦੇ ਜੇ ਮੈਂ ਹੋਰ ਵਾਰ ਦੇ ਨਾਲ ਜੋ ਜੋ ਮੈਨੂੰ ਪਤਾ ਹੈ ਜੇ ਮੈਂ ਹੋਰ ਲਿਖਿਆ ਤਾਂ ਗ੍ਰੰਥ ਦਾ ਆਕਾਰ ਹੋਰ ਵੱਧ ਜਾਵੇਗਾ।
ਸ਼ਾਹੀ ਮਰਾਤਪ ਬਹੁ ਵੱਡੋ ਸੋ ਸਿੰਘ ਜੀ ਬਾਦਸ਼ਾਹ।
ਬਾਦਸ਼ਾਹ ਨੇ ਬਹੁਤ ਬਾਬਾ ਬਘੇਲ ਸਿੰਘ ਜੀ ਨੂੰ ਬੜੀ ਉੱਚੀਆਂ ਪਦਵੀਆਂ ਮਰਤਕ ਬਹੁਤ ਦਿੱਤਾ ਹੈ।
ਚੋ ਪਈ ਦਿਓ ਹਾਥੀ ਵੱਡ ਅੰਬਾਰੀ ਪਾਈ।
ਬਾਬਾ ਬਘੇਲ ਸਿੰਘ ਜੀ ਨੂੰ ਸਨਮਾਨ ਦੇ ਅੰਦਰ ਇੱਕ ਹੱਥ ਵੱਡੀ ਬਾਰੀ ਪਾ ਕੇ ਦਿੱਤਾ।
ਸ਼ੁਦਰੀ ਅਸਬੀ ਦਈ ਇਹਾਂ ਬਜਾਏ,
ਛੋਟੇ ਨਗਾਰੇ ਇਤਿਆਦਕ ਸਨਮਾਨ ਦੇ ਅੰਦਰ ਵਜਾਏ ਹਨ।
ਔਰ ਤੋਹਫੋ ਤੋਹਫਾਇਤ ਪਾਈ,
ਹੋਰ ਵੀ ਜਿਹੜੇ ਤੋਹਫੇ ਇਤਿਆਦਕ ਸਨ ਤਥਾ ਹੋਰ ਬੇਸ਼ ਕੀਮਤੀ ਜਿਹੜੇ ਸਿਰੋ ਪਾਓ ਆਦਕ।
ਸਾਥ ਸਰਦਾਰਨ ਖੂਬ ਲਾਈ,
ਜਿਹੜੇ ਨਾਲ ਸਰਦਾਰ ਸਨ ਉਹਨਾਂ ਨੂੰ ਵੀ ਭਾਵੇ ਮਾਣ ਸਨਮਾਨ ਬਹੁਤਾਤ ਵਿੱਚ ਮਿਲਿਆ ਹੈ।
ਮੋਤੀ ਮਾਲ ਬੜ ਜਵਾਹਰਨ
ਵਾਲੀਆਂ ਦੀ ਮਾਲਾ ਇਤਿਆਦਕ ਬੜੀ ਬੇਸ਼ ਕੀਮਤੀ ਮਾਲਾ, ਇਹ ਵੀ ਬਾਬਾ ਬਘੇਲ ਸਿੰਘ ਜੀ ਨੂੰ ਪੇਸ਼ ਕੀਤੀ ਗਈ।
ਔਰ ਦਹੇ ਬੜ ਮਨਸਬਦਾਰੀ,
ਹੋਰ ਵੀ ਭਾਵ ਪਦਵੀਆਂ ਇਤਿਆਦਕ ਸਨਮਾਨ ਇਤਿਆਦਕ ਬਖਸ਼ੇ ਹਨ।
ਔਰ ਸਭ ਚੀਜ਼ ਕੋ ਸਕੈ ਗਿਨਾਏ,
ਕਵੀ ਜੀ ਇੱਥੇ ਲਿਖਦੇ ਭਾਈ ਰਤ ਸੀ ਕਹਿੰਦੇ ਹੋਰ, ਕਿਉਂਕਿ ਬਾਦਸ਼ਾਹ ਦਾ ਦਰਬਾਰ ਹੈ, ਕਹਿੰਦੇ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਸ਼ੈ ਇਤਿਆਦਕ ਮੈਂ ਗਿਣਨ ਲੱਗਾ।
ਇਤ ਬਘੇਲ ਸਿੰਘ ਉਤ ਘਰ ਪਾਤਸ਼ਾਹ,
ਕਵੀ ਜੀ ਨੇ ਕਹਿੰਦੇ ਇੱਧਰ ਬਾਬਾ ਬਘੇਲ ਸਿੰਘ ਕਿਸੇ ਗੱਲ ਦਾ ਘਾਟਾ ਬਾਬਾ ਬਘੇਲ ਸਿੰਘ ਜੀ ਦੇ ਵੱਲ ਵੀ ਨਹੀਂ, ਤੇ ਬਾਦਸ਼ਾਹ ਦੇ ਭਾਵ ਉੱਧਰ ਤਾਂ ਭਾਵ, ਕਿਉਂਕਿ ਉਹ ਬਾਦਸ਼ਾਹ ਸੀ ਸਮੁੱਚੇ ਹਿੰਦੁਸਤਾਨ ਦਾ, ਬਹੁਤਾਤ ਵਿੱਚ ਉਹਦਾ ਵੱਡਾ ਇੱਕ ਰਾਜ ਰਾਜ, ਉੱਧਰ ਵੀ ਪੈਸੇ ਟਕੇ ਵੱਲੋਂ ਕੋਈ ਘਾਟ ਨਹੀਂ ਸੀ।
ਦੋਹਰਾ ਕਰਤ ਵਿਦਾ ਸ਼ਾਹ ਇਮ ਕਈ, ਈ ਮਹਾ ਮਹਾਵਸ ਰਹਾਈ।
ਵਧਾਇਗੀ ਲੱਗੇ ਨਾ ਲੈਣ, ਕਿਉਂਕਿ ਸਾਧ ਸੰਗਤ ਜੀਓ ਬਾਬਾ ਬਘੇਲ ਸਿੰਘ ਦਿੱਲੀ ਦੀ ਧਰਤੀ ਤੇ ਲੰਮਾ ਸਮਾਂ ਠਹਿਰੇ ਨੇ। ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਤੋਂ, ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਬਾਬਾ ਬਘੇਲ ਸਿੰਘ ਜੀ, ਤਾਰਾ ਸਿੰਘ ਘੈਬਾ, ਜਿਤਨੇ ਵੀ ਇਤਿਹਾਸਕ ਸਨ, ਜੱਸਾ ਸਿੰਘ ਰਾਮਗੜੀਆ ਦਿੱਲੀ ਤੋਂ ਪਹਿਲਾਂ ਆ ਗਏ ਸਨ ਵਾਪਸ। ਬਾਬਾ ਬਘੇਲ ਸਿੰਘ ਉੱਥੇ ਠਹਿਰੇ ਕਿਉਂਕਿ ਸਥਾਨਾਂ ਦੀਆਂ ਸੇਵਾਵਾਂ ਇਤਿਹਾਸਕ ਕਰਨੀਆਂ ਸਨ, ਅਤੇ ਇਹ ਛੇਤੀ ਹੋਣ ਵਾਲਾ ਤਾਂ ਹੈ ਨਹੀਂ ਸੀ, ਕਿਉਂਕਿ ਇਹਨੂੰ ਇੱਕ ਚਾਹੀਦਾ ਸੀ, ਲੰਮਾ ਇੱਕ ਪੀਰੀਅਡ ਚਾਹੀਦਾ ਸੀ, ਸਮਾਂ ਚਾਹੀਦਾ ਸੀ, ਸਥਾਨਾਂ ਦੀ ਨਿਸ਼ਾਨਦੇਹੀ ਕਰਾਉਣੀ, ਸਥਾਨਾਂ ਦੇ ਫਿਰ ਇਮਾਰਤ ਇਤਿਹਾਸਕ ਬਣਾਉਣੀ, ਉਹ ਸਾਰਾ ਇੱਕ ਲੰਮਾ ਕਾਲ ਸੀ। ਬਾਬਾ ਬਘੇਲ ਸਿੰਘ ਦਿੱਲੀ ਦੀ ਤੇ ਇੱਕ ਲੰਮਾ ਸਮਾਂ ਠਹਿਰੇ ਨੇ। ਕਹਿੰਦੇ ਜਦੋਂ ਅੰਤਿਮ ਦਿਨਾਂ ਦੇ ਅੰਦਰ ਵਿਦਾਇਗੀ ਲੱਗੇ ਦੇਣ, ਕਰਤ ਵਿਦਾਏ, ਜਦੋਂ ਬਾਦਸ਼ਾਹ ਦੇ ਕੋਲੋਂ ਵਿਦਾਇਗੀ ਲੱਗੇ ਦੇਣ, ਬਾਦਸ਼ਾਹ ਨੇ ਕਹਿੰਦੇ ਮੇਰੀ ਇੱਕ ਹੈ,
ਸਿੰਘੇਰੇ ਜਗ ਕਹੇ ਹਮ ਲੁੱਟਤੇ ਦੇਖੇ ਨਾਏ।
ਦੁਨੀਆਂ ਸਿੰਘਾਂ ਦੇ ਨਾਮ ਤੋਂ ਥਰ ਥਰ ਕੰਬਦੀ ਹੈ, ਉਹਨਾਂ ਨੂੰ ਲੋਕ ਭਾਵ ਕਹਿੰਦੇ ਲੁੱਟ ਲੈਂਦੇ ਹਨ, ਰਾਜਿਆਂ ਨੂੰ ਕਹਿੰਦੇ ਮੈਂ ਪਰ ਵੇਖਿਆ ਨਹੀਂ ਵੀ ਲੁੱਟਣੇ, ਮੈਂ ਇਹ ਗੱਲ ਅੱਖੀਂ ਵੇਖਣਾ ਚਾਹੁੰਦਾ ਹਾਂ।
ਚੋ ਭਾਈ ਸਿੰਘ ਜੀ ਹੱਸ ਕਈ ਅੱਗਿਓਂ ਬਾਤ।
ਬਘੇਲ ਸਿੰਘ ਕੋ ਹੱਸ ਕੇ ਮੁਸਕਰਾ ਕੇ ਬਾਦਸ਼ਾਹ ਨੇ ਉਹਨੇ ਇੰਨੀ ਗੱਲ ਕਹਿ ਦਿੱਤੀ, ਕਹਿੰਦੇ ਮੈਂ ਲੁੱਟਦੇ ਵੇਖਿਆ ਨੇ ਵੀ ਲੁੱਟ ਕੇ ਵੇਨੇ। ਬਾਬਾ ਬਘੇਲ ਸਿੰਘ ਅੱਗੋਂ ਹੱਸ ਕੇ ਲੱਗੇ ਕਹਿਣ,
ਅਸੀਂ ਖਾਵੇਂ ਤੁਮੇ ਪ੍ਰਭਾਤ।
ਕਹਿੰਦੇ ਸਵੇਰ ਹੁੰਦੇ ਤੁਹਾਨੂੰ ਵਿਖਾ ਦੇਵਾਂਗੇ ਕਿਸ ਪ੍ਰਕਾਰ ਇਹ ਖੇਡ ਵਾਪਰਦੀ ਹੈ।
ਯੇ ਜੋ ਖੇਤ ਪੋਠਨ ਕੋ ਪਾਰ।
ਕਹਿੰਦੇ ਜਿਹੜੇ ਜਪਾਰ ਇਤਿਆਦ ਗੰਨਿਆਂ ਦੇ ਖੇਤ ਕਮਾਦ ਜਿਹੜਾ ਹੈ ਨਾ, ਜਿਹੜਾ ਪਾਰਲੇ ਬੰਨੇ,
ਇਨਕੀ ਲੂਟ ਕੂਟ
ਕਰ, ਹੁਣ ਹੋਰ ਨਹੀਂ, ਕਿਉਂਕਿ ਹੱਥ ਤਾਂ ਤੇਰੇ ਉੱਪਰ ਹੀ ਹੌਲ ਸੀ ਸਾਡਾ, ਤੂੰ ਆਪਣੇ ਅੱਖੀਂ ਉਹ ਵੇਖ ਲੈਣਾ ਸੀ, ਚਲੋ ਤੂੰ ਉਸ ਗੱਲੋਂ ਬਚ, ਤੂੰ ਸਾਨ ਸਨਮਾਨ ਲੈ ਕੇ, ਨਜ਼ਰਾਨਾ ਲੈ ਕੇ ਖਾਲਸੇ ਦੇ ਤੂੰ ਪੇਸ਼ ਹੋਇਆ ਹੈ, ਉਹ ਕੋਈ ਗੱਲ ਨਹੀਂ, ਉਹ ਜੋ ਜਮਨਾ ਤੋਂ ਪਾਰ ਇਤਿਆਦਕ ਕਮਾਦ ਦਾ ਜੋ ਖੇਤ ਹੈ ਇਹ ਤੈਨੂੰ ਅਸੀਂ ਉਹ ਵਿਖਾਵਾਂਗੇ।
ਦਾਮ ਇਨਕੇ ਕਿਸਾਨਨ ਦੀਏ ਜਾਏ।
ਪਰ ਇੱਕ ਕੰਮ ਕਰੀਆਂ, ਜਿੰਨੇ ਵੀ ਕਮਾਦ ਦੇ ਖੇਤ ਰਕਬਾ ਜਿੰਨਾ ਵੀ ਹੈ ਨਾ, ਜਿੰਨਾ ਜਿੰਨਾ ਕਿਸਾਨਾਂ ਦਾ ਹੈ, ਪਹਿਲਾਂ ਤੂੰ ਇਹਦਾ ਪੈਸਾ ਦੇ ਦੇ, ਵੀ ਕੱਲ ਨੂੰ ਉਹਨਾਂ ਦਾ ਕਮਾਲ ਉਜਾੜ ਜਾਏ ਤੇ ਕਿਸਾਨ ਵੀ ਹੋਣ, ਜਿੰਨਾ ਵੀ ਹੈ ਕਮਾਦ ਦਾ ਰਕਬਾ, ਪਹਿਲਾਂ ਤੂੰ ਉਹਦੇ ਪੈਸੇ ਉਹਨਾਂ ਦੇ ਕੋਸੇ ਕਰ ਦਿਓ, ਉਹਨਾਂ ਜ਼ਿਮੀਦਾਰਾਂ ਜਾਂ ਕਿਸਾਨਾਂ ਕੋਲ।
ਹੋਗ ਬਡੋ ਚੋ ਜਮਨਾ ਮਾਏ।
ਆ ਜਮਨਾ ਦੇ ਮੱਝ ਹਰ ਇੱਕ ਵੱਡਾ ਤਮਾਸ਼ਾ ਹੋਵੇਗਾ।
ਜਬ ਚਾਓ ਤਬ ਬੁਲਾਏ।
ਬਾਦਸ਼ਾਹ ਨੂੰ ਬਾਬਾ ਬਘੇਲ ਸਿੰਘ ਲੱਗੇ ਕਹਿਣ, ਕਹਿੰਦੇ ਜਦੋਂ ਤੇਰਾ ਚਿੱਤ ਕਰੇ ਉਦੋਂ ਤੂੰ ਬੁਲਾ ਲਵੀਂ।
ਸਿੰਘ ਹੋਲੀ ਸੀ ਕਰ ਦੇਹੇ ਦਿਖਾਏ।
ਸਿੰਘ ਕਹਿੰਦੇ ਜਿਸ ਪ੍ਰਕਾਰ ਹੋਲੀ ਦੀ ਖੇਡ ਹੈ ਉਸੇ ਪ੍ਰਕਾਰ।
ਸੋ ਪ੍ਰਾਤ ਸਿੰਘ ਕਲਾਏ।
ਫੇਰ ਵੇਲਾ ਹੋਇਆ, ਅਗਲਾ ਦਿਨ ਚਾ ਤੇ ਬੁਲਾਵਾ ਆ ਗਿਆ।
ਦਿਵਸ ਕਯੋ ਸਿੰਘ ਚੜੇ ਆਏ।
ਉਸ ਵਕਤ ਪਾਵੇ ਸੁਨੇਹਾ ਦੇ ਦਿੱਤਾ, ਕਿੜ ਕੇ ਆ ਜਾਓ, ਜਿਸ ਪ੍ਰਕਾਰ ਇੱਕ ਟੋਲੀਆਂ ਬਣਾ ਕਰਕੇ ਇੱਕ ਅਭਿਆਸ, ਜਿਵੇਂ ਪਹਿਲਾਂ ਵੀ ਗੁਰੂ ਕੇ ਸਿੱਖ ਜੀਵਨ ਚ ਕਰਦੇ ਰਹੇ, ਹੁਣ ਵੀ ਜਿਵੇਂ ਗੁਰੂ ਕੇ ਪਿਆਰ ਵਾਲੇ ਗਤਕੇ ਦੇ ਜਿਹੜੇ ਅਭਿਆਸ ਕਰਦੇ ਹਨ, ਕਿਉਂਕਿ ਹੁਣ ਅੱਜ ਕੱਲ ਗੱਲ ਇਹ ਬਣ ਗਈ, ਜਿਵੇਂ ਭਾਈ ਸਾਹਿਬ ਗੁਰਦਾਸ ਸਾਹਿਬ ਜੀ ਨੇ ਵੀ ਲਿਖਿਆ ਨਾ, ਕਹਿੰਦੇ ਬਈ ਉਧਰੋਂ ਤਾਂ ਅੱਗ ਲੱਗ ਗਈ, ਇੱਕ ਪਾਸੇ ਇੱਕ ਕਵਿਤਾ ਭਾਈ ਗੁਰਦਾਸ ਸਾਹਿਬ ਜੀ ਦਾ, ਕਹਿੰਦੇ ਉਧਰੋਂ ਤਾਂ ਅੱਗ ਲੱਗ ਗਈ, ਤੇ ਉਧਰੋਂ ਕਹਿੰਦੇ ਹੁਣ ਕਹਿੰਦੇ ਨੇ ਵੀ ਖੂਹ ਪੁੱਟ ਕੇ ਪਾਣੀ ਪ੍ਰਗਟ ਕਰੀਏ, ਕਹਿੰਦੇ ਵੀ ਹੁਣ ਉਹ ਗੱਲ ਨਹੀਂ ਬਣਨੀ, ਉਹ ਤਾਂ ਦੁਸ਼ਮਣ ਚੜ ਕੇ ਆਇਆ, ਹੁਣ ਕਹਿੰਦੇ ਪਹਿਲਾਂ ਆਪਾਂ ਅਭਿਆਸ ਨਾ ਕਰ ਲਏ, ਅੱਜ ਉਧਰੋਂ ਤਾਂ ਸਿਰ ਤੇ ਆਣ ਪਈ ਹੈ, ਦੁਸ਼ਮਣ ਦਲ ਆਣ ਕੇ ਬਰੂਏ ਤੇ ਖਲੋਤਾ, ਤੇ ਉਧਰੋਂ ਕਹਿੰਦੇ ਪਹਿਲਾਂ ਆਪਾਂ ਅਭਿਆਸ ਨਾ ਕਰ ਲਈਏ। ਭਾਵ ਜਿਤਨੀਆਂ ਤਿਆਰੀਆਂ ਇਤਿਹਾਸਕ ਹਨ ਉਹ ਪ੍ਰਥਮ ਹੀ ਗੁਰੂ ਕਾ ਖਾਲਸੇ ਨੇ ਕੀਤੀਆਂ, ਪ੍ਰਥ ਪਹਿਲਾਂ ਵੀ ਕਰਦੇ ਰਹੇ। ਇਹੋ ਸਤਿਕਾਰਯੋਗ ਬਾਬਾ ਬਘੇਲ ਸਿੰਘ ਜੀ, ਪਹਿਲਾਂ ਵੀ ਜਿਤਨੇ ਇਤਿਹਾਸਕ ਤਿਆਰੇ ਇਤਿਹਾਸਕ ਸਨ ਜੰਗੇ ਮੈਦਾਨ ਦੇ, ਉਹ ਨਿਤਾ ਪ੍ਰਤ ਕਰਦੇ ਸਨ। ਬਾਬਾ ਬਘੇਲ ਸਿੰਘ ਨੇ ਉਹ ਸਾਰੇ ਕਰ ਦਿੱਤੇ।
ਸਿੰਘ ਜੀ ਕਹੀ ਹਮ ਜਾਵੇਂ ਜ਼ਰੂਰ।
ਬਘੇਲ ਸਿੰਘ ਲੱਗੇ ਕਹਿਣ, ਕਹਿੰਦੇ ਸੀ ਜ਼ਰੂਰ ਜਾਵਾਂਗੇ।
ਟਿਗ ਆਏ ਬੈਠਿਓ ਜਗਾ ਉਚੂਰ।
ਬਾਦਸ਼ਾਹ ਤੂੰ ਇੱਕ ਥਾਂ ਤੇ ਆਣ ਕੇ ਬੈਠ ਕੇ ਉਹ ਸਾਰਾ ਤਮਾਸ਼ਾ ਇਤਿਹਾਸਕ ਵੇਖ ਲਈ।
ਸੁਨਤ ਸ਼ਾਦੀ ਹੋਈ।
ਸਿੰਘ ਵੀ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ। ਜਿਹੜੇ ਸੂਰਮੇ ਇਤਿਆਦਕ ਹਨ, ਜਦੋਂ ਫਿਰ ਜੰਗੇ ਮੈਦਾਨ ਦੇ ਅੰਦਰ ਉਹਨਾਂ ਨੂੰ ਚਾਹੋ ਹੁੰਦਾ ਹੈ। ਜਿਨ੍ਹਾਂ ਬੱਚਿਆਂ ਨੇ ਪੇਪਰਾਂ ਦੀਆਂ ਤਿਆਰੀਆਂ ਕੀਤੀਆਂ ਉਹਨਾਂ ਨੂੰ ਤਾਂ ਇਗਜ਼ਾਮ ਦਾ, ਉਹਨਾਂ ਨੂੰ ਪੇਪਰਾਂ ਦਾ ਚਾਅ ਹੈ। ਜਿਹੜੇ ਕਿਹਨਾਂ ਨੇ ਭਾਵ ਤਿਆਰੀ ਇਤਿਆਦਕ ਨਹੀਂ ਕੀਤੀ ਕੋਈ ਨਾ ਕਿ ਇਤਿਆਦਕ, ਉਹਨਾਂ ਨੂੰ ਦਿਲ ਵਿੱਚ ਡਰ ਹੈ। ਜਿਨ੍ਹਾਂ ਜੰਗੇ ਮੈਦਾਨ ਦੀਆਂ ਤਿਆਰੀਆਂ ਕੀਤੀਆਂ ਦਿਲ ਸ਼ਾਦੀ ਹੋਈ, ਉਹ ਬੜੇ ਪ੍ਰਸੰਨ ਹੋਏ ਵੀ ਹਾਂ ਸਵੇਰ ਇੱਥੇ ਅਸੀਂ ਆਪਸ ਵਿੱਚ ਇਸ ਪ੍ਰਕਾਰ ਅਸੀਂ ਜੰਗੇ ਮੈਦਾਨ ਦੇ ਉਹਰ ਵੇਖਾਂਗੇ।
ਓਏ ਉਸੇ ਆਗੇ ਵੈਗੇ ਚਾਹੇ ਸੋਈ,
ਇੱਕ ਤੋਂ ਵੱਧ ਚੜ ਕੇ ਇੱਕ ਦੂਸਰੇ ਤੋਂ ਅੱਗੇ ਹੁੰਦੇ ਹਨ।
ਢਲੇ ਦਿਵਸ ਸਿੰਘ ਕੀਓ ਨਗਾਰੋ,
ਦਾ ਵੇਲਾ ਹੋਇਆ ਕਹਿੰਦੇ ਸਿੰਘਾਂ ਨੇ ਭਾਵ ਨਗਾਰੇ ਉੱਪਰ ਚੋਟਾਂ ਲੱਗ ਗਈਆਂ।
ਤੋਰਿਓ ਡੇਰੋ ਸਟਨਵਾਰੋ,
ਇੱਕ ਦੂਜੇ ਤੋਂ ਕਾਹਲੇ ਹੋ ਕੇ ਜਿਵੇਂ ਕੋਈ ਸਾਜੋ ਸਮਾਨ ਲੁੱਟ ਕੇ ਲਿਆਉਣਾ ਹੋਵੇ ਨਾ, ਇੱਕ ਦੂਸਰੇ ਦੱਥੋ ਖੋ ਕੇ, ਭਾਵ ਇੱਕ ਦੂਸਰੇ ਤੋਂ ਅੱਗੇ ਹੋ ਕੇ ਤੁਰੇ।
ਕਿਸ ਹੱਥ ਦਾਤੀ ਕਿਸ ਛੁਰੀ ਕਟਾਰੀ,
ਜਿਹਦੇ ਜਿਹਦੇ ਹੱਥ ਜੋ ਵੀ ਲੱਗਾ ਪਾਵਣ ਜਾਣਾ ਕਮਾਦ ਖੇਤ ਦੇ ਅੰਦਰ। ਇੱਕ ਪ੍ਰਕਾਰ ਕਿਸੇ ਦੇ ਹੱਥ ਦਾਤਰੀ ਲੱਗੀ, ਕਿਸੇ ਦੇ ਹੱਥ ਕਟਾਰੀ ਇਤਿਆਦਕ ਆਈ।
ਕਿਸੇ ਕਰਦ ਕਿਨ ਤਲਵਾਰੇ ਤਾਰੀ,
ਕਿਸੇ ਦੇ ਹੱਥ ਭਾਵ ਇੱਕ ਵੱਡੀ ਕਰਦ ਤੇ ਕਿਸੇ ਦੇ ਹੱਥ ਤਿੱਖੀ ਤਲਵਾਰ ਹੱਥ ਆਈ।
ਕਰਤੇ ਜਿਮ ਦਲ ਨਿਤ,
ਜਿਵੇਂ ਤਲ ਨੇਤਾ ਪ੍ਰਤ ਜਿਸ ਪ੍ਰਕਾਰ ਲੁੱਟ ਤਿਆਗ ਕਰਦੇ ਸਨ,
ਰਲ ਮਿਲ ਲੁੱਟਣ ਆਏ ਹੋ ਮਿਤ,
ਇਸ ਪ੍ਰਕਾਰ ਅੱਜ ਫਿਰ ਉਹ ਲੁੱਟਣ ਵਾਸਤੇ ਆਏ ਹਨ।
ਦੋਹਰਾ ਰਾਮ ਦਿਆਲ ਜਾਏ ਸ਼ਾਹ ਕੂਚੋ ਬਾਹੇ,
ਰਾਮ ਦਿਆਲ ਵਜ਼ੀਰ ਨੇ ਜਾ ਕੇ ਨਾ ਬਾਦਸ਼ਾਹ ਸ਼ਾਹ ਆਲਮ ਦੂਜੇ ਨੂੰ ਭਾਵ ਇੱਕ ਥਾਂ ਤੇ ਬੈਠ ਜਾ, ਭਾਵ ਜਿੱਥੋਂ ਤੂੰ ਇਹ ਸਾਰਾ ਕੁਝ ਵੇਖ ਸਕਦਾ ਹੋਵੇਂ।
ਤੋਲੋ ਲੁੱਟਣ ਵਾਰ ਲੈ ਖੜਿਓ ਸੁਖੋ ਸਿੰਘ ਜਾਏ,
ਕਹਿੰਦੇ ਇੱਕ ਪਾਸੇ ਭਾਵ ਭਾਈ ਸੁਖੋ ਸਿੰਘ ਇੱਕ ਗਏ,
ਚੋਪ ਸ਼ਾਹ ਕਈ ਅਬ ਹੱਲਾ ਕਰਾਇਓ,
ਇਹਨਾਂ ਨੂੰ ਬਾਦਸ਼ਾਹ ਨੇ ਕਿਹਾ ਚਲੋ ਹੁਣ ਤੁਸੀਂ ਹੱਲਾ ਕਰਵਾਓ,
ਆਪਣ ਵਜ੍ਹਾ ਸੋ
ਆਪਣਾ ਤੌਰ ਤਰੀਕਾ ਵਿਖਾਓ ਸਾਨੂੰ ਕਿਸ ਪ੍ਰਕਾਰ, ਜਿਵੇਂ ਅੱਜ ਕੱਲ ਵੀ ਹੋਰ ਵੀ ਆਪਸ ਜਿਹੜੇ ਵੱਡੇ ਵੱਡੇ ਮੁਲਕ ਨੇ ਦੇਸ਼ ਆਪਸ ਦੇ ਅੰਦਰ ਜੰਗੀ ਅਭਿਆਸ ਕਰਦੇ ਹਨ। ਜੰਗੀ ਅਭਿਆਸ ਇਸ ਕਰਕੇ ਵੀ ਇੱਕ ਦੂਸਰੇ ਦਾ ਤੌਰ ਤਰੀਕਾ ਵੇਖਦੇ ਨੇ ਵੀ ਜਿਹੜੀ ਸਾਡੇ ਵਿੱਚ ਘਾਟ ਹੈ ਆਪਾਂ ਉਹਨੂੰ ਘਾਟ ਨੂੰ ਪੂਰੀ ਕਰ ਲਈਏ। ਵੱਡੇ ਵੱਡੇ ਮੁਲਕ ਆਪਸ ਵਿੱਚ ਉਹ ਭਾਵੇਂ ਜਲ ਸੈਨਾ ਹੋਵੇ, ਭਾਵੇਂ ਉਹ ਥਲ ਸੈਨਾ ਹੋਵੇ, ਭਾਵੇਂ ਵਾਯੂ ਸੈਨਾ ਹੋਵੇ, ਆਪਸ ਦੇ ਅੰਦਰ ਰਲ ਮਿਲ ਅਭਿਆਸ ਉਹ ਅੱਜ ਵੀ ਕਰਦੇ ਨੇ, ਭਾਵੇਂ ਕਿ ਇੱਕ ਦੂਸਰੇ ਦੇ ਮੁਲਕ ਆਪਸ ਵਿੱਚ ਉਹ ਨਾ ਵੀ ਬਣ, ਪਰ ਜੰਗੀ ਅਭਿਆਸ ਤਾਂ ਵੀ ਉਹਨਾਂ ਦੇ ਨਿਤਾਪ੍ਰਤ ਜਾਰੀ ਹੈ। ਇਸੇ ਤਰੀਕੇ ਦੇ ਨਾਲ ਇਸੇ ਤਰਜ ਤੇ ਬਾਦਸ਼ਾਹ ਨੇ ਵੀ ਸਾਨੂੰ ਵਿਖਾਓ ਵੀ ਗਿਣਤੀ ਤੁਹਾਡੀ ਇੰਨੀ ਥੋੜ੍ਹੀ ਹੋਣ ਦੇ ਬਾਵਜੂਦ ਵੀ ਤੁਸੀਂ ਭਾਵ ਜੇਤੂ ਹੋ ਕੇ ਕਿਸ ਪ੍ਰਕਾਰ ਨਿਕਲਦੇ ਹੋ, ਅਸੀਂ ਉਹ ਵੇਖਣਾ ਚਾਹੁੰਦੇ ਹਾਂ। ਬਾਦਸ਼ਾਹ ਉਹ ਤੌਰ ਤਰੀਕਾ ਵੇਖਣ ਵਾਸਤੇ, ਜੰਗ ਦੇ ਨਿਯਮ ਇਤਿਆਦਕ ਵੇਖਣ ਵਾਸਤੇ, ਸਿੰਘਾਂ ਦੇ ਜੰਗ ਦੇ ਢੰਗ ਵੇਖਣ ਵਾਸਤੇ ਆਪ ਉੱਚੀ ਜਗ੍ਹਾ ਤੇ ਬੈਠ ਗਿਆ। ਬਾਬਾ ਬਘੇਲ ਸਿੰਘ ਤੇ ਭਾਈ ਸੁਖੋ ਸਿੰਘ ਇਤਿਆਦਕ ਇਸ ਪ੍ਰਕਾਰ ਜਿਹੜੇ ਦੋ ਜਥੇ ਇਤਿਆਦਕ ਬਣੇ।
ਤੋ ਮਗਰੋ ਸਿੰਘ ਜੀ ਚੜ ਆਏ,
ਇਹਨੂੰ ਪਿੱਛੋਂ ਪਹਿਲਾਂ ਭਾਈ ਸੁਖੋ ਸਿੰਘ ਗਏ, ਇਹਨੇ ਨੂੰ ਬਾਬਾ ਬਘੇਲ ਸਿੰਘ ਵੀ ਫਿਰ ਕਮਰ ਕੱਸੇ ਕਰਕੇ ਚਾਲੇ ਪਾਏ।
ਚੰਗੇ ਮੰਦੇ ਆਏ,
ਹੁਣ ਭਾਈ ਬਘੇਲ ਸਿੰਘ ਜੀ ਦੇ ਨਾਲ ਸਰਦਾਰ ਬਘੇਲ ਸਿੰਘ ਜੀ ਦੇ ਕੋਈ ਤਕੜੇ ਵੀ ਸਨ ਤੇ ਜਿਹੜੇ ਕੋਈ ਮਾੜੇ ਮੋਟੇ, ਜਿਹੜੀ ਕੁਟੁੰਬ ਦੇ ਅੰਦਰ ਮਾੜਾ, ਭਾਈ ਬਘੇਲ ਸਿੰਘ ਚਲੋ ਇਹਨੂੰ ਮੇਰੇ ਹੱਲ ਕਰ ਦਿਓ। ਹੁਣ ਚੰਗਾ ਲੀਡਰ ਭਾਵ ਉਹ ਮਾੜੇ ਨੂੰ ਆਪਣੇ ਨਾਲ ਲਾ ਕੇ ਉਹਨੂੰ ਵੀ ਆਪਣੇ ਵਰਗੇ ਜ਼ੋਰ ਯਾਦਕ ਢੰਗ ਯਾਦਕ ਦੱਸ ਕੇ ਉਹਨੂੰ ਨਾਲ ਲੈ ਕੇ ਜੀ ਜਿਹੜੇ ਮਾੜੇ ਸਨ ਉਹਨਾਂ ਵੀ ਨਾਲ ਲੈ ਲਿਆ।
ਵੈ ਮਦਰੀਆ
ਛਾਲਾਂ ਮਾਰ ਕੇ ਜਮਨਾ ਦੇ ਅੰਦਰ ਜਾ ਵੜੇ।
ਕੋਈ ਤਰੇ ਕੋਈ
ਤੇਜ ਸੀ, ਕੋਈ ਜਿਹੜੇ ਤੈਰਾਕੀ ਇਤਿਆਦਕ ਜਾਣਦੇ ਸਨ ਉਹ ਤਰ ਗਏ, ਤੇ ਜਿਹੜੇ ਇਤਿਆਦਕ ਵਿਚਕਾਰ ਗੋਤੇ ਖਾਣ,
ਕਈ ਮੁੜ ਖੜੇ ਕੋਈ ਰੁੜਤੇ,
ਭਾਵ ਆਪਣੇ ਪੈਰਾਂ ਤੇ ਖਲੋ ਗਏ, ਕਈ ਤੇਜ ਵਹਾ ਦੇ ਅੰਦਰ ਰੁੜਨ ਲੱਗੇ।
ਕਿਸ ਸਿਰ ਪੱਗ ਰਹੀ ਉਹ ਰੁੜੀ ਬਹੀ,
ਸਿਰ ਦੇ ਉੱਪਰ ਜਿਹੜਾ ਦਸਤਾਰਾ ਸੀ ਭਾਵ ਉਹ ਵੀ ਤੇਜ ਪਾਣੀ ਦੇ ਵਹਾ ਦੇ ਅੰਦਰ ਭਾਵ ਉਹ ਵੀ ਰੁੜ ਗਏ।
ਕਈ ਜਾਏ ਪਰਲੇ ਪਾਰ,
ਜਮਨਾ ਤੋਂ ਪਾਰ, ਕਿਉਂਕਿ ਜਿਹੜਾ ਇੱਕ ਟਾਰਗੇਟ ਮਿਥਿਆ ਸੀ, ਜਿਹੜਾ ਇੱਕ ਨਿਸ਼ਾਨਾ ਮਿਥਿਆ ਸੀ ਵੀ ਜੰਗੇ ਅਭਿਆਸ ਵਿੱਚ ਕਿਸੇ ਪਾਸੇ ਕਮਾ ਦਿੱਤਾ ਉਹ ਖੇਤ ਨੂੰ ਲੁੱਟ ਕੇ ਲਿਆਉਣਾ ਹੈ ਤੇ ਜਿਸ ਪ੍ਰਕਾਰ ਜੋ ਵੀ ਜਿਹਦੇ ਹੱਥ ਆਇਆ ਉਹਨੇ ਉੱਥੋਂ ਤੱਕ ਜਾਣਾ ਹੈ। ਕਈ ਕਹਿੰਦੇ ਤੇਜ ਵਹਾ ਦੇ ਅੰਦਰ ਕਈ ਉੱਥੋਂ ਤੱਕ ਪਹੁੰਚੇ, ਕਈ ਵਿੱਚੇ ਹੀ ਰੁੜ ਗਏ।
ਕਈ ਖੜੇ ਕਈ ਮੱਦ ਭਏ ਖੁਆਰੇ,
ਕਈ ਖੜੇ ਨੇ ਕਈ ਵਿੱਚ ਹੀ ਪਾਣੀ ਦੇ ਵਿਚਕਾਰ ਤੈਰ ਕੇ, ਪਰ ਪਾਣੀ ਦਾ ਤੇਜ ਵਹਾ ਨੂੰ ਆਪਣੇ ਨਾਲ ਹੀ ਰੋੜੀ ਲਿਜਾ ਰਿਹਾ।
ਪੌਨੇ ਲੈ ਮੁੜ ਪੀਆ,
ਜੋਰ ਵਾਲੇ ਸਨ ਉਹ ਵਾਪਸ ਵੀ ਭਾਵ ਗੰਨੇ ਤਿਆਗ ਕਮਾਦ ਤਿਆਗ
ਕਈ ਰਸਤਿਓਂ ਲੈ ਤਾਏ।
ਵਿੱਚੋਂ ਬਾਦਸ਼ਾਹ ਨੇ ਇੱਕ ਅਜਬ ਤਮਾਸ਼ਾ ਹੋਰ ਵੇਖੀ, ਪੁੱਟ ਕੇ ਕਈ ਜਿਹੜੇ ਪਾਏ ਸਨ ਲੈ ਆਏ ਹਨ, ਕਈ ਤਾਂ ਪਾ, ਕਈ ਵਿਚਕਾਰ ਜਿਹੜੇ ਮੱਧ ਸਨ ਉਹਨਾਂ ਕੋਲੋਂ ਹੀ ਕਈਆਂ ਨੇ ਭਾਵ ਜ਼ੋਰ ਦੇ ਨਾਲ ਉਹ ਖੋ ਕੇ ਭਾਵ ਰਸਤੇ ਵਿੱਚੋਂ ਹੀ ਮੁੜ ਆਏ।
ਵੈ ਉਸ ਕੋ ਵੈ ਉਸੇ ਤਕਾਵੇ,
ਦੂਸਰੇ ਨੂੰ ਇਸ ਪ੍ਰਕਾਰ ਧੱਕੇ ਪਾਣੀ ਵਿੱਚ ਦਿੰਦੇ ਹਨ।
ਵੈ ਉਸ ਦਾੜ ਵੈ ਪੱਗ ਹੱਥ ਪਾਵੇ,
ਇਸ ਪ੍ਰਕਾਰ ਕਰਦਿਆਂ ਕਰਦਿਆਂ ਕਈ ਵਾਰ ਇੱਕ ਦੂਸਰੇ ਦੇ ਦਸਤਾਰੂ ਪਈ ਹੱਥ ਚਲਾ ਗਿਆ।
ਦੇ ਤਿਸ਼ਾ ਬੜ ਖੁਸ਼ੀਆਂ ਕਰੇ,
ਕਹਿੰਦੇ ਵੀ ਕਮਾਲ ਹੋ ਗਈ ਵੀ ਜੇ ਆਪਸ ਵਿੱਚ ਤੁਸੀਂ ਇੰਨੇ ਭਾਵ ਜੁਝਾਰੂਪਨ ਨਾਲ ਹੋ ਕੇ ਲੜਦੇ ਹੋ ਤੇ ਦੁਸ਼ਮਣ ਦਾ ਤੁਸੀਂ ਕੀ ਹਸ਼ਰ ਕਰੋਗੇ। ਜੇ ਆਪਸ ਵਿੱਚ ਤੁਸੀਂ ਇਸ ਪ੍ਰਕਾਰ ਹੋ ਤੇ ਜਿੱਦਣ ਫਿਰ ਦੁਸ਼ਮਣ ਦੇ ਉੱਪਰ ਧਾਵਾ ਤੁਸੀਂ ਕਰੋਗੇ ਉਹਨਾਂ ਦਾ ਤੁਸੀਂ ਕੀ ਹਸ਼ਰ ਕਰੋਗੇ।
ਹੱਸ ਹੱਸ ਬਾਈ ਉਹ ਲਿਟ ਲਿਟ ਪਰੇ,
ਬਾਦਸ਼ਾਹ ਬੜਾ ਸਾਰਾ ਇਤਿਆਦਕ ਤੌਰ ਤਰੀਕੇ ਵੇਖ ਕੇ ਬੜਾ ਪ੍ਰਸ਼ਿਤਿਆਦਕ ਹੋਇਆ।
ਦੋਹਰਾ ਹਸਤੀ ਘੋੜੇ ਊਠ ਬੜ ਜੋ ਉੱਤੇ ਲੱਦ ਲਿਆਏ,
ਘੋੜੇ ਤਿਆਦਕ ਹਸਤੀ ਭਾਵ ਜਿਤਨੇ ਤਿਆਦਕ ਲੱਦ,
ਰਸਤੇ ਹੀ ਤੈ ਉਹਨੇ ਕੋ ਲੁੱਟੇ ਔਰ ਸੁਖਾਏ।
ਪਹਿਲਾਂ ਲੈ ਕੇ ਆਏ ਪਾਰੋਂ ਤੇ ਕਈਆਂ ਜਿਹੜੇ ਲੈ ਕੇ ਉਹਨਾਂ ਨੂੰ ਹੀ ਲੁੱਟ
ਪਈ। ਕਈ ਨੱਠੇ ਜਾਏ ਪਗਨ ਲੁਹਾਏ,
ਕਈ ਭੱਜੇ ਜਾਂਦੇ ਭਾਵ ਪੈਠ ਗਏ।
ਕਈ ਨੱਠੇ ਜਾਏ ਗੁੜ ਬੁੱਤੇ ਖਾਏ,
ਰਸਤੇ ਜਾਂਦੇ ਭਾਵ ਭੱਜਦੇ ਜਾਂਦੇ ਗੁੱਤੇ ਤੇ ਹਨ।
ਲੈ ਨੱਠੇ ਚਾ ਨਾ ਤਕਾਵੇ,
ਭੱਜਦੇ ਹੋਏ ਪਿੱਛੇ ਨੀ ਵੇਖਦੇ।
ਇੱਕ ਰਲ ਮਿਲ ਕੁੱਲ ਤੈ ਠੇਕੇ ਲਗਾਵੇ,
ਇੱਕ ਦੂਸਰੇ ਤੋਂ ਭਾਵ ਲੰਘਦੇ ਹੋਏ ਇੱਕ ਦੂਸਰੇ ਨੂੰ ਠਿੱਬੀ ਤਿਆਦਕ ਲਾਉਂਦੇ ਹਨ।
ਸੋਰਠਾ ਗੌਹਰ ਅਲੀ ਪਾਤਸ਼ਾਹ ਭਇਓ ਪ੍ਰਸੰਨ ਦਿੱਖ ਅੰਤ ਲੁੱਟ,
ਇਹ ਬਾਦਸ਼ਾਹ ਦਾ ਗੌਹਰ ਅਲੀ ਆਉਂਦਾ ਹੈ। ਗੌਹਰ ਅਲੀ ਜਾਂ ਸਲਮ ਦੂਜਾ, ਇਹ ਸਾਰਾ ਇਤਿਆਦਕ ਬਾਦਸ਼ਾਹ ਨੇ ਉੱਚੀ ਥਾਂ ਬੈਠ ਕੇ ਵੇਖਿਆ ਹੈ।
ਜਿਮ ਬਾਵਰ ਸੰਗ ਕਰਾਏ ਆਪ ਫੂਕ ਆਪੇ ਹਸੇ,
ਬਾਵਰਾ ਇਤਿਆਦਕ ਆਪ ਹੀ ਕੋਈ ਅੱਗ ਲਾ ਕੇ ਵੇਖ ਕੇ ਆਪ ਹੀ ਪ੍ਰਸੰਨ ਹੁੰਦਾ ਹੈ। ਇਸ ਪ੍ਰਕਾਰ ਬਾਦਸ਼ਾਹ ਸਾਰਾ ਸਾਂਗ ਇਤਿਆਦਕ ਵੇਖ ਕੇ ਜਾਂ ਅਭਿਆਸ ਵੇਖ ਕੇ ਖੇਡ ਵੇਖ ਕੇ ਪ੍ਰਸੰਨ ਹੋਇਆ।
ਦੋਹਰਾ ਐਸੀ ਐਸੀ ਜੋ ਸਿੰਘ ਰਹੋ ਸੋ ਕਿਤਨ ਕਸਾਲ,
ਇਸ ਪ੍ਰਕਾਰ ਸਾਧ ਸੰਗਤ ਜੀਓ ਬਾਬਾ ਬਘੇਲ ਸਿੰਘ ਦਿੱਲੀ ਦੀ ਧਰਤੀ ਤੇ ਇਸ ਪ੍ਰਕਾਰ ਕੁਝ ਹਨ।
ਲਏ ਪੈਸੇ ਔਰ ਦੇਸ ਤੇ ਰਲਵਾਏ ਮਰਹੱਟੇ,
ਜੁਝਾਰੂ ਵੀ ਨੇ ਨੀਤੀਵਾਨ ਵੀ ਨੇ, ਕਿਹੜੇ ਨਾਲ ਕਿਵੇਂ ਦਾ ਵਰਤਾਓ ਕਰਨਾ ਹੈ। ਅੱਜ ਵੀ ਸਾਧ ਸੰਗਤ ਜੀਓ ਇਸ ਗੱਲ ਇਸ ਨੁਕਤੇ ਦੇ ਉੱਪਰ ਬੜੀ ਖੇਡਦੀ ਹੈ ਵੀ ਜਿਹੜੀ ਦਿੱਲੀ ਨੂੰ ਜਿੱਤਣ ਵਾਸਤੇ, ਜਿਸ ਦਿੱਲੀ ਉੱਪਰ ਰਾਜ ਵਾਸਤੇ ਕਾਲ ਦੇ ਵੇਲੇ ਸਕੇ ਭਰਾਵਾਂ ਨੂੰ ਪਿਓ ਨੂੰ ਕੈਦ ਵਿੱਚ ਸੁੱਟਿਆ, ਆਪਣੀ ਭੈਣ ਨੂੰ ਹੱਥੀਂ ਜ਼ਹਿਰ ਦੇ ਕੇ ਮਾਰਿਆ, ਜਿੱਦਣ ਬਾਬਾ ਬਘੇਲ ਸਿੰਘ ਜੀਆਂ ਨੇ ਜਿੱਤੀ, ਜਿੱਤ ਕਰਕੇ ਉਸੇ ਖੁਸ਼ੀ ਨਾਲ ਵਾਪਸ ਵੀ ਕਰ ਦਿੱਤੀ। ਬਾਬਾ ਬਘੇਲ ਜਿੱਤੀ, ਉਸ ਤੋਂ ਪਹਿਲਾਂ ਜਿਵੇਂ ਮੁਗਲ ਕਾਲ ਦੇ ਵੇਲੇ ਉਹ ਰਾਸ਼ਾ ਦਾ ਭਾਲ ਪਿਓ ਨੂੰ ਜੇਲ੍ਹ ਵਿੱਚ ਸੁੱਟਿਆ, ਆਪਣੀ ਦੀ ਭੈਣ ਰੋਸ਼ਨ ਆਰਾ ਉਹਨੂੰ ਇਹਨੇ ਜ਼ਹਿਰ ਦਿੱਤਾ, ਤਾਂ ਨੂੰ ਅੱਥੀ ਮਾਰਿਆ ਇਹਨੇ ਕਾਹਦੇ ਵਾਸਤੇ? ਦਿੱਲੀ ਦੇ ਤਖ਼ਤ ਵਾਸਤੇ। ਜਿੱਦਣ ਬਾਬਾ ਬਘੇਲ ਸਿੰਘ ਦੇ ਹੱਥ ਦਿੱਲੀ ਆਈ ਤੇ ਬਾਬਾ ਬਘੇਲ ਸਿੰਘ ਨੇ ਜਦੋਂ ਫਿਰ ਬਾਬਾ ਸਿੰਘ ਨੇ ਫਿਰ ਇਹਨੂੰ ਬਾਦਸ਼ਾਹ ਨੂੰ ਉਸ ਨਾਲੋਂ ਵਾਪਸ ਕਰ ਦਿੱਤੀ। ਬੜੇ ਚਰ ਛੇੜਦੇ ਨੇ ਵੀ ਵਾਪਸ ਕਿਉਂ ਕੀਤੀ, ਬੜੇ ਨੀਤੀਵਾਨ ਨੇ ਬਾਬਾ ਬਘੇਲ ਸਿੰਘ ਹੈ ਵੀ ਜੇ ਦਿੱਲੀ ਦੇ ਉੱਪਰ ਕਾਬਜ ਆਪਾਂ ਹੋਏ ਹਾਂ, ਦਿੱਲੀ ਉੱਪਰ ਕਾਬਜ ਹੋਣਾ ਇਕੱਲਾ ਦਿੱਲੀ ਉੱਪਰ ਕਾਬਜ ਨਹੀਂ ਹੋਣਾ, ਸਮੁੱਚੇ ਹਿੰਦੁਸਤਾਨ ਸਲਤਨਤ ਹੈ, ਇਹਦੇ ਵਾਸਤੇ ਵੱਡੇ ਪ੍ਰਬੰਧ ਵਾਸਤੇ ਵੱਡੀ ਚਾਹੀਦੀ ਹੈ। ਇੱਥੇ ਕਵੀ ਭਾਈ ਰਤਨ ਸਿੰਘ ਜੀ ਨੇ ਅੰਕਿਤ ਕੀਤਾ, ਕਹਿੰਦੇ ਫਿਰ ਜਦੋਂ ਉਧਰੋਂ ਮਰੱਟੇ ਆਏ ਨਾ, ਹੁਣ ਬਾਬਾ ਬਘੇਲ ਸਿੰਘ ਨੇ ਵੇਖ ਲਿਆ ਵੀ ਇਧਰੋਂ ਮਰੱਟੇ ਆ ਗਏ, ਜੇ ਇਹਨਾਂ ਨਾਲ ਹੀ ਉਲਝ ਕੇ ਰਹਿ ਗਏ ਬਾਕੀਆਂ ਨੇ ਬਹੁਤ, ਫਿਰ ਸਾਰੇ ਪਾਸਿਓਂ ਹੋਰ ਵੀ ਬੜੇ ਹਮਲਾਵਰ ਹੋ ਕੇ ਉੱਠਣਗੇ। ਬਾਬਾ ਬਘੇਲ ਸਿੰਘ ਨੇ ਮਰੱਟਿਆਂ ਨੂੰ ਵੀ ਨਾਲ ਰਲਾ ਲਿਆ।
ਠਾਣਾ ਦਿੱਲੀ ਬਹਾਏ ਫਿਰ ਪਾਤਸ਼ਾਹ ਉੱਚਿਆਨੀ ਲਿਖਾਏ।
ਬਾਬਾ ਨੇ ਰੁਪਈਏ ਦੀ ਠਿਆਨੀ ਭਾਵ ਛਿਆਨੀ ਛੇ ਆਨੇ, ਕਿਉਂਕਿ ਪਤਾ ਹੈ ਵੀ ਜੇ ਤਾਂ ਇੱਕ ਪਾਸੇ ਵੀ ਗੱਲ ਇਹ ਕਰੀਏ ਵੀ ਜਾਂ ਤਾਂ ਸਮੁੱਚੇ ਦਿੱਲੀ ਉੱਪਰ ਕਾਬਜ ਹੋਈਏ, ਫਿਰ ਨਹੀਂ ਤਾਂ ਬੈਠ ਕੇ ਬਾਬਾ ਬਘੇਲ ਸਿੰਘ ਜੀਆਂ ਨੇ ਬਾਦਸ਼ਾਹ ਸ਼ਾਹ ਆਲਮ ਦੇ ਨਾਲ ਬੈਠ ਕੇ ਫਿਰ ਮਾਰੀਆਂ 17 ਮਤਾਂ ਵੀ ਤੂੰ ਲਿਖ ਆਪਸ ਵਿੱਚ ਜਿਹੜੀ ਉਸ ਥਾਂ ਤੇ ਸੰਧੀ ਤਿਆਦਕ ਆਪਾਂ ਸ਼ਬਦ ਵਰਤ ਲਈਏ, ਉਹ ਹੋਈ ਵੀ ਇੱਕ ਤਾਂ ਪਾਵਨ ਅਸਥਾਨਾਂ ਦਾ ਨਿਰਮਾਣ ਹੋਵੇਗਾ, ਟੈਕਸ ਬਣਦਾ ਉਹਦੇ ਵਿੱਚੋਂ 37% ਉਹਦਾ ਬਣਦਾ, 86 ਦਾ, 6 ਆਨਿਆਂ ਦਾ 6.5, ਉਹ ਤੂੰ ਸਮੇਂ ਸਮੇਂ ਦੇ ਉੱਪਰ ਖਾਲਸੇ ਦੇ ਕੋਲ ਤੂੰ ਭੇਜਦਾ ਰਹੇਗਾ। ਇੱਕ ਗੁਰੂ ਕੇ ਖਾਲਸੇ ਦਾ ਇੱਕ ਢੰਗ ਤਰੀਕਾ ਸੀ ਉਹਨਾਂ ਦਾ ਵੀ ਜਾਂ ਤਾਂ ਬੈਠ ਕੇ ਜਾਂ ਤੇ ਜਾਂ ਫਿਰ ਇਹਦੇ ਵਿੱਚੋਂ 37% ਬਾਬਾ ਬਘੇਲ ਸਿੰਘ ਜੀ ਨੇ ਨੀਯਤ ਕੀਤਾ ਵੀ 6 ਆਨੇ ਤੂੰ ਗੁਰੂ ਕੇ ਖਾਲਸੇ, ਜਿੰਨਾ ਤੇਰਾ ਉਗਰਾਹੀ ਮਾਮਲਾ ਬਣੇਗਾ ਨਾ ਦਿੱਲੀ ਦਾ, ਉਹਦੇ ਵਿੱਚੋਂ 6 ਆਨੇ ਤੂੰ ਗੁਰੂ ਕੇ ਖਾਲਸੇ ਨੂੰ ਭੇਜੇਗਾ, ਜਿੱਦਣ ਤੂੰ ਲੇਟ ਹੋਇਆ ਗੁਰੂ ਕਾ ਖਾਲਸਾ ਫਿਰ ਚੜ੍ਹ ਕੇ ਆਏਗਾ। ਇਹ ਸਾਰਾ ਬਣਿਆ ਹੈ, ਅੱਜ ਵੀ ਉਹ ਜਿਹੜੀਆਂ ਨਿਸ਼ਾਨੀਆਂ ਨੇ ਗੁਰੂ ਕੇ ਖਾਲਸੇ ਗੁਰੂ ਕਾ ਬਾਬਾ ਬਘੇਲ ਸਿੰਘ ਦੇ ਕਾਲ ਦੇ ਵੇਲੇ ਦੀਆਂ ਉਹ ਅੱਜ ਵੀ, ਪਹਿਲਾਂ ਵੀ ਬੇਨਤੀ ਕੀਤੀ ਜੇ ਆਪ ਗੁਰਮੁਖ ਪਿਆਰੇ ਸੂਝਵਾਨ ਜਿਹੜੇ ਇਤਿਹਾਸ ਤੋਂ ਜਾਣੂ ਆਪਾਂ ਜਾਣ, ਬਾਬਾ ਬਘੇਲ ਸਿੰਘ ਜੀ ਨੇ ਫਿਰ 6 ਆਨੇ ਜਿਹੜੀ ਉਹ ਰਕਮ ਲਿਖਵਾਈ ਗਈ।
ਸ਼੍ਰੀ ਅੰਮ੍ਰਿਤ ਸਰ ਚਿੱਤ ਇਸ਼ਨਾਨ ਤਰ ਮੁੜ ਪੜਿਓ ਤਿਸ,
ਕਹਿੰਦੇ ਬੜਾ ਸਮਾਂ ਹੋ ਗਿਆ ਹੁਣ ਦਿੱਲੀ ਚਲੋ ਚੱਲੀਏ, ਕਿੱਥੇ? ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਅਸਥਾਨ ਤੇ, ਪਾਵਨ ਮੁਬਾਰਕ ਅਸਥਾਨ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਗੁਰੂ ਕਾ ਖਾਲਸਾ ਵਾਪਸ ਪਰਤ ਆਇਆ।
ਦੋਹਰਾ ਜਬ ਖਾਲਸੋ ਦੱਖਣ ਚੱਲਿਓ ਮਿਸਲੈ ਦਸੇ ਬਣਾਏ।
ਗੁਰੂ ਕਾ ਖਾਲਸੇ ਨੇ ਫਿਰ ਦੱਖਣ ਵੱਲ ਨੂੰ ਚਾਲੇ ਮਾਰੇ, ਉਸ ਵਕਤ ਤੱਕ 10 ਮਿਸਲਾਂ ਫਿਰ ਬਣ ਗਈਆਂ।
ਜਾਏ ਸੂਰਜ ਮੇਰੇ ਓ ਡੀਕ ਕੁਮੇਰੇ ਮਾਏ।
ਭਰਤਪੁਰ ਦੇ ਕੋਲ ਜਾ ਕੇ ਗੁਰੂ ਕੇ ਖਾਲਸੇ ਨੇ ਸੂਰਜ
7 ਲੱਖ ਟਕੇ ਉਨ ਲਿਖ ਕਲੇ ਤੋ ਮਿਲਣ ਆਇਓ ਆਪ।
7 ਲੱਖ ਟਕੇ ਭਾਵ ਉਹਨੂੰ ਲਿਖ ਕੇ ਭੇਜ ਦਿੱਤੇ ਤੇ ਸੂਰਜਮਲ ਪਹਿਲਾਂ ਉਹਨੂੰ ਘੇਰਾ ਪਾਇਆ, ਉਹਨੂੰ ਲਿਖ ਉਹ ਆਪ ਮਿਸਤੇ ਆਇਆ।
ਸੁਣੋ ਅਬੇ ਸ਼ਾਮ ਸਿੰਘ ਸੋ ਜਿਮ ਉਸ ਪਯੋ ਮਿਲਾਪ।
ਜੀ ਲਿਖਦੇ ਸਾਧ ਸੰਗਤ ਜੀ, ਸੁਣੋ ਜਿਸ ਪ੍ਰਕਾਰ ਸਰਦਾਰ ਸ਼ਾਮ ਸਿੰਘ ਨਾਲ ਸੂਰਜ ਮਾਲ ਦਾ ਜਰ ਮਿਲਾਪ ਹੋਇਆ।
ਚੌਪਈ ਸੁਣੋ ਮਿਲਾਪ ਉਸੇ ਕੀ ਬਾਤ,
ਮਿਲਾਪ ਦੀ ਗੱਲ ਸੁਣੋ।
ਸੋ ਮਿਲਿਓ ਜੱਸਾ ਸਿੰਘ ਕਲਾਲ ਜਾਤ,
ਸਰਦਾਰ ਜੱਸਾ ਸਿੰਘ ਆਲੂ ਵਾਲੀ ਨੂੰ ਜਾ ਮਿਲਿਆ।
ਸੋ ਕਹਿ ਸ਼ਾਮ ਸਿੰਘ ਕੋ ਮੈਂ ਮਿਲਹੋ ਗਲੇ,
ਉਹ ਕਹਿੰਦਾ ਵੀ ਮੈਂ ਸ਼ਾਮ ਗਲੇ ਮਿਲਣਾ ਹੈ, ਮੈਂ ਸ਼ਾਮ ਸਿੰਘ ਦੇ ਗਲੇ ਮਿਲਣਾ ਹੈ, ਗਲਵੱਕੜੀ ਪਾ ਕੇ ਮਿਲਣਾ, ਭਾਵ ਉਸ ਪ੍ਰਕਾਰ ਦੇ ਨਾਲ ਜਿਵੇਂ ਹੱਥ ਮਿਲਾਉਂਦੇ ਨੇ ਉਸ ਪ੍ਰਕਾਰ ਮਿਲਣਾ ਹੈ। ਪਰ ਸ਼ਾਮ ਸਿੰਘ ਦੇ ਭਾਵ ਕੇਦਾਰ ਨੇ ਤੇ ਉਹਨਾਂ ਦਾ ਮੂਲ ਇਤਿਹਾਦਕ ਸੀ, ਭਾਵ ਉਹ ਕਿਸੇ ਵੀ ਪਤਿਤ ਇਤਿਹਾਦਕ ਨੂੰ ਜਾਂ ਜਿਹੜਾ ਗੁਰੂ ਕਾ ਸਿੱਖ ਨਹੀਂ ਸੀ ਉਹਨੂੰ ਨਹੀਂ ਸਨ ਲੈਂਦੇ। ਇਹਨੇ ਇਸ ਗੱਲ ਦਾ ਭਾਵ ਧੱਕਾ ਇਸ ਗੱਲ ਨੂੰ ਕੀਤਾ ਸੂਰਜ ਮਲ ਵੀ ਮੈਂ ਤਾਂ ਸਰਦਾਰ ਸ਼ਾਮ ਸਿੰਘ ਦੇ ਭਾਵ ਉਹਨਾਂ ਨੂੰ ਗਲੇ ਮਿਲਣਾ ਹੈ,
ਨਹੀਂ ਤਾਂ ਜਾਊਂ ਘਰ ਮੁੜ ਚੱਲੇ,
ਮੈਂ ਕਹਿੰਦੇ ਵਾਪਸ ਪਰਤ ਜਾਵਾਂਗਾ।
ਸ਼ਾਮ ਸਿੰਘ ਕਹੇ ਮੈਂ ਮੋਨੋ ਮਿਲੋ ਨਾ,
ਸ਼ਾਮ ਸਿੰਘ ਕਹਿੰਦੇ ਜਥੇਦਾਰ ਨੇ ਕਹਿੰਦੇ ਵੀ ਵੱਕੜੀ ਵਿੱਚ ਨਹੀਂ ਮਿਲਣਾ,
ਵੱਲ ਦੋ ਇਮ ਜਿਹਦੇ ਆਈ
ਦੋਵਾਂ ਪਾਸੇ, ਉਧਰੋਂ ਸ਼ਾਮ ਸਿੰਘ ਜੀ ਉਧਰੋਂ ਸੂਰਜਮਲ, ਇਸ ਪ੍ਰਕਾਰ ਕਹਿੰਦੇ ਦੋਵਾਂ ਵਿੱਚ ਜਿੱਦ ਹੋ ਗਈ।
ਤਉ ਪੰਥ ਨੇ ਅਸ ਠਹਿਰਾਈ,
ਫਿਰ ਪੰਥ ਨੇ ਆਪਸ ਵਿੱਚ ਭਾਵ ਕੋਲ ਤਿਆਰਾ ਕੀਤਾ,
ਲਵਾਏ ਤਨਖਾਹ ਲਿਓ ਪੰਥ ਬਖਸ਼ਾਈ।
ਜੇ ਤੂੰ ਕੇਸ ਕਤਲ ਕੀਤੇ ਨੇ ਸ਼ਾਮ ਮਲ, ਜੇ ਤੂੰ ਮੋਨਾ ਹੈ ਕੇਸ ਕਤਲ ਕੀਤੇ ਗੁਰੂ ਤੋਂ, ਜੇ ਤੂੰ ਬੇਤਨਖਾਹ ਲਵਾ ਮਿਲਣਾ ਹੈ, ਤੂੰ ਪੰਥ ਭਾਵ ਜਥੇਦਾਰ ਜੀ ਨੂੰ ਮਿਲਣਾ ਹੈ, ਤੂੰ ਫਿਰ ਸ਼ਾਹ ਸੂਰਜਮਲ ਨੂੰ ਕਿਹਾ ਵੀ ਤੂੰ ਤਨਖਾਹ ਲਵਾ ਪਹਿਲਾਂ ਗੁਰੂ ਕੇ ਖਾਲਸੇ ਤੋਂ, ਜੇ ਤੂੰ ਉਹਨਾਂ ਨੂੰ ਮਿਲਣਾ ਹੈ।
ਕਈ ਪੰਥ ਸ਼ਾਮ ਸਿੰਘ ਮੰਨ ਲਈ,
ਕਈ ਗੱਲ ਸ਼ਾਮ ਸਿੰਘ ਜੀਆਂ ਨੇ ਵੀ ਮੰਨ ਲਈ।
ਸੂਰਜਮਲ ਬਹੁ ਖੁਸ਼ੀ ਮਨ ਪਈ,
ਸੂਰਜਮਲ ਦੇ ਚਿੱਤ ਵਿੱਚ ਬੜੀ ਫਿਰ ਖੁਸ਼ੀ,
ਮੈਂ ਮਿਲੇ ਪੰਥ ਵੱਡ ਪਇਓ,
ਹੁਣ ਮੈਂ ਵੱਡੇ ਪੰਥ ਦੇ ਵਿੱਚ ਮਿਲ ਗਿਆ ਹਾਂ।
7 ਲੱਖ ਟਕਾ ਮੋਇਓ,
ਵੀ ਹੁਣ ਮੈਂ ਗੁਰੂ ਕੇ ਖਾਲਸੇ ਦੀ ਸ਼ਰਨੀ ਪਿਆ, ਗੁਰੂ ਕੇ ਖਾਲਸੇ ਦੀ ਸ਼ਰਨ ਵਿੱਚ ਪਿਆ, ਵੀ ਕਿਉਂ ਕੰਨ ਮੇਰੇ ਉੱਪਰ ਹੋਰ ਪਾਸਿਓ ਕੋਈ ਹਮਲਾਵਰ, ਰੋ ਕੇ ਗੁਰੂ ਕੇ ਖਾਲਸੇ ਨੂੰ ਬੇਨਤੀ ਤਾਂ ਕਰ ਲਵਾਂਗਾ।
ਦੋਹਰਾ ਆਗੇ ਪੰਥ ਬੈ ਸਰਬਤ ਲਾਏ ਦੀਵਾਨ,
ਸੰਗਤ ਜੀ ਅੱਗੇ ਗੁਰੂ ਕਾ ਖਾਲਸਾ ਸਰਬਤ ਖਾਲਸਾ ਬੈਠਾ ਹੈ, ਜੁੜਿਆ ਹੈ, ਜੋ ਅੱਜ ਵੀ ਹੈ ਨਾ ਦਿਨ ਦਰਬਾਰ ਖਾਲਸਾ, ਗੁਰੂ ਕਾ ਖਾਲਸਾ ਸਮੇਂ ਸਮੇਂ ਤੇ ਬੈਠ ਕੇ ਸਿਰ ਜੋੜ ਕੇ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ, ਹਰ ਨਾਮੈ ਕਹਿ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ, ਮਿਲ ਬੈਠ ਕੇ ਦੀ ਚੜ੍ਹਦੀ ਕਲਾ ਦੀ, ਜਿਵੇਂ ਦਾਨਸ਼ਵਰ ਆਪਣੇ ਘਰ ਜਾਂ ਆਪਣੇ ਪਰ ਦੀ ਚੜ੍ਹਦੀ ਕਲਾ ਦੇ ਵਾਸਤੇ ਜਾਂ ਆਪਣੇ ਕਾਰੋਬਾਰਾਂ ਦੀ ਚੜ੍ਹਦੀ ਕਲਾ ਵਾਸਤੇ ਬੈਠ ਕੇ ਸਵਰਾ ਕਰਦੇ ਨੇ, ਗੁਰੂ ਕੇ ਖਾਲਸਾ ਪਹਿਲਾਂ ਬੈਠ ਕੇ ਸਲਾਹ ਮਸ਼ਵਰਾ ਕਰਦਾ ਸੀ ਕਿਹਦੇ ਨਾਲ ਮੇਲ ਜੋਲ ਰੱਖਿਆ ਜਾਵੇ, ਕਿਹਦੇ ਨਾਲ ਨਾ ਮੇਲ ਜੋਲ ਰੱਖਿਆ ਜਾਵੇ, ਕਿਹੜੇ ਕੰਮ ਕੀਤੇ ਜਾਣ, ਕਿਹੜੇ ਕੰਮ ਨਾ ਕੀਤੇ ਜਾਣ। ਅੱਜ ਦਰਬਾਰ ਖਾਲਸਾ ਹੈ, ਦੁਸਹਿਰਾ ਕਰਦੇ ਹਨ ਸਨਾਤਨ ਮਤ ਵਾਲੇ, ਰਾਵਣ ਦਹਿਣ ਕਰਦੇ ਹਨ, ਦਰਬਾਰ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਾ ਖਾਲਸਾ ਇਹਨਾਂ ਦਿਨਾਂ ਦੇ ਅੰਦਰ ਜਿੱਥੇ ਸ਼ਸਤਰਾਂ ਦੀ ਪੂਜਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰਸਾਏ ਹੋਏ ਮਾਰਗ ਉੱਪਰ ਚੱਲਦਾ ਹੈ। ਸਰਵਣ ਕੀਤਾ ਪੰਕਤੀ ਆਈ ਕਿ ਜਦੋਂ ਸੂਰਜਮਲ ਗੁਰੂ ਕੇ ਖਾਲਸੇ ਦੇ ਕੋਲ ਉਸ ਥਾਂ ਤੇ ਪਹੁੰਚਿਆ, ਘਰ ਉਸ ਥਾਂ ਬੈਠਾ ਹੈ, ਦੀਵਾਨ ਲਾ ਕੇ ਸਰਬੱਤ ਖਾਲਸਾ ਭਾਵ, ਕੋਈ ਵੀ ਜੇ ਕਿਸੇ ਦੇ ਮਨ ਵਿੱਚ ਮਨ ਮੁਟਾਵ ਵੀ ਆਉਣਾ, ਸੰਗਤ ਵਿੱਚ ਆਉਣਾ, ਤੇ ਉੱਥੇ ਉਹਨਾਂ ਦਾ ਦੂਰ ਹੋ ਜਾਣਾ, ਜੇ ਕੋਈ ਮਾੜੀ ਮੋਟੀ ਗੱਲ ਇਤਿਆਦਕ ਵੀ ਹੋਣੀ, ਪਰ ਉਸ ਸਮੇਂ ਤੇ ਬਹੁਤਾਤ ਵਿੱਚ ਇਹ ਜਿਹੜਾ ਸੀ ਰਵਾਇਤ ਮਹਾਰਾਜਾ ਰਣਜੀਤ ਸਿੰਘ ਕਾਲ ਤੋਂ ਬਾਅਦ ਇੱਕ ਗਈ। ਫਿਰ ਉਹ ਜਿਸ ਪ੍ਰਕਾਰ ਪਹਿਲਾਂ ਮੇਲ ਜੋਲ ਹੁੰਦਾ ਸੀ, ਮੇਲ ਫਟ ਗਿਆ। ਜਿਸ ਵਕਤ ਸੂਰਜਮਲ ਉਸ ਥਾਂ ਤੇ ਪਹੁੰਚਿਆ, ਗੁਰੂ ਕਾ ਖਾਲਸਾ ਉੱਥੇ ਬੈਠਾ ਸੀ।
ਸੋ ਜੋੜੀ ਘੋੜੇ ਲੈ ਆਇਓ,
ਦੋ ਜੋੜੀਆਂ ਭਾਵ ਘੋੜੇ ਦੀਆਂ ਲੈ ਕੇ ਪਿਆ,
ਸੁਨਹਿਰੀ ਸਾਜ ਲਵਾਨ,
ਭਾਵ ਉਹਦੇ ਉੱਪਰ ਸੋਨੇ ਜੜਤ ਪਾਈ,
ਚੌਪਈ ਇਤੇ ਸ਼ਾਮ ਸਿੰਘ
ਉੱਠਿਓ, ਸੂਰਜਮਲ ਨੂੰ ਤਨਖਾਹ ਲੱਗ ਗਈ, ਤੇ ਬਾਬਾ ਸ਼ਾਮ ਸਿੰਘ ਜੀ ਵੀ ਉੱਠ ਕੇ ਖਲੋ ਗਏ।
ਮਿਲੇ ਗਲੇ ਇਮ ਕੁਸ਼ਲ ਪੁੱਛਿਓ,
ਇਸ ਪ੍ਰਕਾਰ ਗਲੇ ਮਿਲ ਕੇ ਭਾਵ ਕੁਸ਼ਲ ਮੰਗਲ ਪੁੱਛੀ ਹੈ।
ਫਿਰ ਰਾਜਾ ਕੈ ਪਾਸ ਬਹਾਇਓ,
ਕੋਲ ਬੈਠ ਗਏ,
ਰਈਅਤ ਸਿਰ ਮੋ ਠਹਿਰਾਇਓ,
ਸਾਰੀ ਉਸ ਥਾਂ ਤੇ ਭਾਵ ਜਦੋਂ ਫਿਰ ਸਾਰੀ ਸੂਰਜਮਲ ਨਾਲ ਗੱਲਬਾਤ ਹੋਈ, ਫਿਰ ਜਿਹੜਾ ਮਾਮਲਾ ਉਹਦੇ ਸਿਰ ਰੱਖਿਆ ਗਿਆ,
ਲੱਖ ਰੁਪਈਓ ਤਿਸ ਛੱਡ ਦਿਓ,
1 ਲੱਖ ਰੁਪਈਆ ਇਹਨੂੰ ਛੱਡ ਦਿੱਤਾ,
ਸਿਰੋ ਪਾਉ ਦੇ ਵਿਦਾ ਸੁਕਇਓ,
ਸਿਰੋ ਪਾਉ ਦੇ ਕੇ ਸੂਰਜਮਲ ਨੂੰ ਵਿਦਾ ਕੀਤਾ,
ਦਿਓ ਛੁਡਾਏ ਰਾਣੀ ਕਹਿਨਾਏ,
ਕਹਿੰਦੇ 1 ਲੱਖ ਰੁਪਈਆ ਰਾਣੀ ਦੇ ਨਾਂ ਦਾ, ਕਿਉਂਕਿ ਭਰਾ ਬਣਿਆ ਰਾਣੀ ਨੂੰ ਭਰਜਾਈ ਗੁਰੂ ਕੇ ਖਾਲਸੇ ਨੇ ਕਿਹਾ, 1 ਲੱਖ ਰੁਪਈਆ ਉਸ ਦੇ ਨਾਮ ਤੇ ਛੱਡਿਆ ਹੈ।
ਕਹੇ ਨਾ ਪੰਥ ਹਮ ਬਿਰਥੀ ਛੁਡਾਏ,
ਕੱਲ ਨੂੰ ਇਹ ਗੱਲ ਨਾ ਹੋ ਜਾਏ ਵੀ ਗੁਰੂ ਕੇ ਪ੍ਰਕਾਰ ਨਾਲ ਛੱਡ ਦਿੱਤਾ। ਇਹਦੇ ਪਿੱਛੇ ਫਿਰ ਸੂਰਜਮਲ ਨੇ ਜਿਹੜਾ ਹੋਰ ਵੀ ਸੀ ਮਾਮਲਾ ਇਤਿਹਾਸ ਇਤਿਆਦਕ ਬਿਨਾ ਇਤਿਆਦਕ ਕੀਤਾ ਹੈ।
ਤੀਨ ਲੱਖ ਰਾਜੇ ਤੁਰਤ ਦਏ,
3 ਲੱਖ ਰੁਪਈਆ ਰਾਜੇ ਨੇ ਤੁਰਤ ਦਿੱਤਾ।
2 ਲੱਖ ਹੋਤੀ ਕਿਛ ਮਦਦ ਕਹੇ,
ਕੁਝ ਸਮੇਂ ਪਿੱਛੋਂ ਕਹਿੰਦੇ 2 ਲੱਖ ਦੇ ਹੋਰ ਦੇਣਾ ਮੰਨ ਲਿਆ।
ਤੋ ਰੁਪਈਓ 3 ਲੱਖ ਆਇਆ,
3 ਲੱਖ ਰੁਪਈਆ ਡੇਰੇ ਵਿੱਚ ਆਇਆ ਹੈ ਸੂਰਜਮਲ ਦੇ ਵੱਲੋਂ।
ਡੇਰੇ ਸ਼ਮ ਸਿੰਘ ਸੂਰਜ ਕਲਾਇਆ,
ਡੇਰੇ ਸ਼ਾਮ ਸਿੰਘ ਦੇ ਡੇਰੇ ਅੰਦਰ ਇਹ 3 ਲੱਖ ਜੋ ਰਜਤ ਪੰਜਾ ਪੈਸਾ ਇਤਿਆਦਕ ਜੋ ਵੀ ਉਸ ਵਕਤ ਦੀ ਕਾਦਕ ਸੀ
ਪਾਉਂਦਾ। ਤਿਸ ਕੀ ਬਾਂਟ ਕਰਨ ਪੰਥ ਡਇਓ,
3 ਲੱਖ ਰੁਪਈਆ ਆਇਆ ਕਹਿੰਦੇ ਫਿਰ ਉਹਦੀ ਜਿਹੜੀ ਵੰਡ ਗੁਰੂ ਕਾ ਖਾਲਸਾ ਕਰਨ ਲੱਗਾ।
ਕਰਤ ਝਗਰੋ ਉਤ 2 ਲੱਖ ਗਏ ਹੋ,
ਕਹਿੰਦੇ ਹੁਣ ਜਦੋਂ ਫਿਰ ਮਾਲਾ ਵੰਡ ਗਏ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਬਹਿਸ ਮਵਾਸਾ ਵੀ ਹੋ ਗਿਆ, ਕਿਉਂਕਿ ਆਇਆ ਮੋਹਣੀ ਇੱਕ ਐਸੀ ਹੈ ਜਦੋਂ ਤਾਂ ਜੰਗਲਾਂ ਵੇਲਿਆਂ ਦੇ ਅੰਦਰ ਜਦੋਂ ਕੁਛ ਵੀ ਨਹੀਂ ਸੀ ਉਦੋਂ ਫਿਰ ਇੱਕ ਜਦੋਂ ਹੁਣ ਪੈਸੇ ਥੋੜੇ ਇਤਿਆਦਕ ਆਏ ਕਹਿੰਦੇ ਕਿਸੇ ਗੱਲ ਤੋਂ ਬਹਿ
ਫਿਰ ਸੁਣੋ ਜਿਮ ਵੈ ਝਗੜੋ ਮੁੱਕਿਓ।
ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਕਹਿੰਦੇ ਏਡੀ ਵੀ ਗੱਲ ਨਹੀਂ, ਫਿਰ ਉੱਠ ਕੇ ਉੱਥੇ ਖਲੋ ਗਏ, ਕਹਿੰਦੇ ਏਡੀ ਵੀ ਗੱਲ ਨਹੀਂ ਸੀ ਵੀ ਪੈਸੇ ਪਿੱਛੇ ਲੜ ਪਏ, ਕਹਿੰਦੇ ਨਹੀਂ, ਕਹਿੰਦੇ ਫਿਰ ਜਿਹੜਾ ਜਿਸ ਪ੍ਰਕਾਰ ਉਹ ਝਗੜਾ ਨਿਬੜਿਆ ਕਹਿੰਦੇ ਉਹ ਵੀ ਸੁਣੋ।
ਸਭੀ ਬਾਤ ਮੈਂ
ਸਾਰੀ ਗੱਲ ਮੈਂ ਤੁਹਾਡੇ ਨਾਲ ਹੁਣ ਲਿਖ ਦਿੰਦਾ ਹਾਂ।
ਦੋਹਰਾ ਕੋ ਕਈ ਮਿਸ ਲੋ ਬੰਡੋ ਕੋ ਕਈ ਬੰਡੋ ਭੋਜ ਦੇਖ।
ਕੋਈ ਤਾਂ ਕਹਿੰਦਾ ਸੀ ਵੀ ਜਿਵੇਂ 10 ਮਿਸਲਾਂ ਨੇ ਬਰਾਬਰ ਕਰ ਦਿਓ, 10 ਮਿਸਲਾਂ ਨੇ ਬਰਾਬਰ ਕਰ ਦਿਓ। ਕੋਈ ਕਹਿ ਰਿਹਾ ਸੀ ਵੀ ਮਿਸਲਾਂ ਦੇ ਹਿਸਾਬ ਨਾਲ ਨਾ ਵੰਡੋ, ਜਿੰਨੀ ਜਿੰਨੀ ਕਿਸੇ ਦੀ ਫੌਜ ਇਤਿਆਦਕ ਹੈ, ਨਫ਼ਰੀ ਜਿੰਨੀ ਨਹੀਂ ਹੈ, ਉਸ ਨਫ਼ਰੀ ਨੂੰ ਵੇਖ ਕੇ ਵੰਡੋ। ਵੀ ਇੱਕ ਦੇ ਕੋਲ ਤਾਂ ਜਿਵੇਂ ਬਾਬਾ ਬਘੇਲ ਸਿੰਘ ਜਥੇ ਦੇ ਕੋਲ ਜਾਂ ਜਿਹੜੇ ਵੱਡੇ ਜਥੇ ਨੇ ਉਹਨਾਂ ਦੇ ਕੋਲ ਤਾਂ 12-12 ਹਜ਼ਾਰ ਨੇ, ਜਿਨ੍ਹਾਂ ਦੇ ਕੋਲ ਥੋੜੀ ਘੱਟ ਫੌਜ ਹੈ ਉਸ ਪ੍ਰਕਾਰ ਦੇ ਨਾਲ ਵੰਡੋ, ਮਿਸਲਾਂ ਨੂੰ ਵੇਖ ਕੇ ਨਾ ਵੰਡੋ, ਨਹੀਂ ਵੇਖ ਕੇ ਵੰਡੋ। ਇਸ ਗੱਲ ਨੂੰ ਲੈ ਕੇ ਥੋੜਾ ਮਨ ਮੁਟਾਵ ਜਾ ਗੱਲਬਾਤ ਚੱਲੀ।
ਆਪੋ ਆਪਣੇ ਮਤਲਬੀ ਬੋਲ ਮਚਾਵੇ ਖੇਖ,
ਆਪੋ ਆਪਣੇ ਭਾਵ ਸ਼ੇਸ਼ੂ ਦੀਆਂ ਗੱਲਾਂ ਕਹਿੰਦੇ ਉੱਥੇ ਹੋ ਗਈਆਂ।
2 ਲੱਖ ਖੋਏ ਜਿਮ ਫਿਰ ਵੱਡੇ ਸੋਨਾ,
ਕਵੀ ਜੀ ਲਿਖਦੇ ਕਹਿੰਦੇ ਉਸ ਪ੍ਰਕਾਰ ਮੈਂ ਦੱਸ ਦਿੰਦਾ ਹਾਂ।
ਮਿਸਲੋ 10 ਜਿਮ ਕਰ ਵੰਡੇ, ਵੱਡ ਛੋਟੀ ਕਰ ਸਮਝੇ।
ਜਿਵੇਂ 10 ਮਿਸਲਾਂ ਦੇ ਅੰਦਰ ਵੰਡੇ ਵੱਡੀ ਛੋਟੀ ਇਤਿਆਦਕ ਉਹਨੂੰ ਵੇਖ ਕੇ, ਫਿਰ ਮਤਾ ਮਨ ਅੰਦਰ ਜਾਂ ਸਾਰੀ ਗੱਲਬਾਤ ਵੇਖ ਕੇ ਇਸ ਪ੍ਰਕਾਰ ਵੰਡੇ ਵੀ ਜਿੰਨੀ ਜਿੰਨੀ ਕਿਸੇ ਦੀ ਫੌਜ ਹੈ ਵੀ ਉਸੇ ਪ੍ਰਕਾਰ ਨਾਲ ਆਪਾਂ ਵੰਡ ਕਰੀਏ, ਵੀ ਸਾਰਿਆਂ ਦੇ ਕੋਲ ਉਹ ਲੋੜ ਅਨੁਸਾਰ ਪੈਸਾ ਇਤਿਆਦਕ ਪਹੁੰਚ ਜਾਏ ਜਿੰਨੀ ਜਿੰਨੀ ਕਿਸੇ ਦੀ ਲੋੜ ਇਤਿਆਦਕ ਹੈ।
ਚੋ ਭਾਈ ਪ੍ਰਥਮ ਪਿਆਰ ਰੱਖ ਦਸ,
ਸਭ ਤੋਂ ਪਹਿਲਾਂ ਗੁਰੂ ਕੇ ਖਾਲਸੇ ਦੇ ਚਿੱਤ ਵਿੱਚ ਖਿਆਲ ਸਭ ਤੋਂ ਪਹਿਲਾਂ ਆਇਆ ਜਦੋਂ ਵੰਡਣ ਲੱਗੇ, ਧੰਨ ਗੁਰੂ ਰਾਮਦਾਸ ਮਹਾਰਾਜ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਸਾਹਿਬ ਦੇ ਵਾਸਤੇ 25,000 ਰੁਪਈਆ ਗੁਰੂ ਖਾਲਸੇ ਲਿਆ।
ਸ਼੍ਰੀ ਅੰਮ੍ਰਿਤਸਰ ਟਹਿਲ ਹਿਤ ਕਹਿਓ,
ਸਭ ਤੋਂ ਪਹਿਲਾਂ ਰਾਮਦਾਸ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਦਰਬਾਰ ਉਹਦੇ ਹਿੱਤ ਦਸਵਾ।
ਅਹਿਮਦ ਗਿਲਜੇ ਗਯੋ ਢਾਏ,
ਅਹਿਮਦ ਸ਼ਾਹ ਅਬਦਾਲੀ ਜਾਂ ਜਿਹੜੇ ਗਿਲਜੇ ਨੁਕਸਾਨ ਕਰਕੇ ਗਏ ਸਨ, ਕਿਉਂਕਿ ਉਸ ਵਕਤ ਲਗਭਗ ਕੋਈ 18-20 ਸਾਲ ਪਹਿਲਾਂ ਗੱਲਬਾਤ ਬਣ ਗਈ ਕਿ ਖਾਲਸੇ ਨੇ ਬਣਾ ਵੀ ਸੀ, ਪੌੜ ਇਤਿਆਦਕਾਂ ਦੀ ਸੇਵਾ ਉਹ ਅਜੇ ਹੋਣ ਵਾਲੀ ਸੀ ਪਰਿਕਰਮਾ ਵਾਲੇ ਬੰਨੇ। ਇਹਨਾਂ ਗੁਰੂ ਕੇ ਖਾਲਸੇ ਨੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਹਿੱਤ ਦਸਵਾਂ ਦਾ ਆਪਾਂ ਕੱਢੀਏ।
ਅਕਾਲ ਬੁੰਗੇ ਲਿਓ ਦਰਬਾਰ ਸਜਾਏ,
ਅਕਾਲ ਬੁੰਗੇ ਵਾਲੇ ਪਾਸੇ ਸਾਰਾ ਨਿਰਮਾਣ ਆਪਾਂ ਕਰਨਾ।
ਔਰ ਗਿਰਦ ਪੌੜੀ ਉਹ ਗੁਰ ਠੇਰ,
ਗੁਰੂ ਕੇ ਸਥਾਨ ਤੇ ਪੌੜੀ ਮੰਜੀ ਸਾਹਿਬ ਵਾਲੇ ਬਣੇ, ਪੌੜੀ ਇਤਿਆਦਕ ਉਸ ਥਾਂ ਤੇ ਆਪਾਂ ਉੱਥੇ ਸੇਵਾ ਕਰਨੀ ਹੈ।
ਸੌਂਪ ਮਸੰਦਨ ਗੁਰ ਠੇਰ ਕਰੀ ਗੇਰ,
ਕਹਿੰਦੇ ਆਪਾਂ ਉਸ ਥਾਂ ਤੇ ਮਸੰਦਾਂ ਨੂੰ ਪੈਸਾ ਇਤਿਆਦਕ ਦੇ ਕੇ ਠੌਰ ਕਰੀ ਗੋ, ਉਹਨਾਂ ਨੂੰ ਉਸ ਥਾਂ ਤੇ ਨੀਯਤ ਕਰ ਦਿੱਤਾ ਵੀ ਇਹ ਤੁਹਾਨੂੰ ਅਸੀਂ ਦਿੰਦੇ ਹਾਂ, ਤੁਸੀਂ ਇਹਨਾਂ ਦਿਨਾਂ ਥਾਵਾਂ ਤੇ ਆ ਫਲਾਨ ਤੇ ਦਰਬਾਰ ਸਾਹਿਬ ਸੇਵਾ ਤੁਸੀਂ ਕਰਵਾਓ। ਜੇ ਹੱਥ ਮਾਮਲਾ ਪੈਸਾ ਆਇਆ ਵੀ ਨਾ ਗੁਰੂ ਕੇ ਖਾਲਸੇ ਦੇ, ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਗੁਰੂ ਕੇ ਖਾਲਸੇ ਨੇ ਸੇਵਾ ਕੀਤੀ।
ਪੁਨ ਅੱਧੇ ਟਕੇ ਦਲ ਬਿਰਦ ਰੱਖ ਲਏ।
ਦਲ ਨੇ ਭਾਵ ਚੋਧੇ ਟਕੇ ਰੱਖ ਲਏ।
ਤਰਨ ਦਲ ਦਏ
ਤਰਨਾ ਦਲ ਨੂੰ ਭਾਵ ਵਿੱਚੋਂ ਅੱਧੇ ਟਕੇ ਉਹਨਾਂ ਨੂੰ ਦੇ ਦਿੱਤੇ।
ਤਿੰਨ
ਉਹਨਾਂ ਤੋਂ ਵੰਡ ਕੀਤੀ ਵੀ ਕਿਹਦੀ ਕਿੰਨੀ ਫੌਜ ਕਿੰਨੀ ਕਿੰਨੀ ਹੈ, ਵੀ ਪਹਿਲਾਂ ਉਹ ਵੰਡ ਕਰ ਲਓ। ਫਿਰ ਇਹਨਾਂ ਵਿੱਚੋਂ ਜਿਹੜੀਆਂ ਤਿੰਨ ਮਿਸਲਾਂ ਸਨ ਉਹ ਜਦੋਂ ਵੇਖੀਆਂ ਵੀ ਇਹਨਾਂ ਦੀ ਜਿਹੜੀ ਗਿਣਤੀ ਉਹ ਇੱਕ ਬਰਾਬਰ ਹੈ।
ਸ਼ੁਕਰ ਚੱਕੀਏ ਰਾਮ ਗੜੀਏ,
ਸ਼ੁਕਰ ਚੱਕੀਆ ਮਿਸਲ ਤੇ ਰਾਮ ਗੜੀਏ ਤੇ ਕਨਈਆ ਮਿਸਲ, ਕਹਿੰਦੇ ਇਹਨਾਂ ਦੀ ਜਿਹੜੀ ਗਿਣਤੀ ਹੈ ਉਹ ਇੱਕ ਬਰਾਬਰ ਹੈ।
ਚੌਥੇ ਪੰਗੀ ਸਵਾਏ ਠਏ,
ਪੰਗੀ ਮਿਸਲ ਇਹਨਾਂ ਦੀ ਗਿਣਤੀ ਵੱਡੀ ਸੀ।
ਪੰਜਮ ਪੌਣੇ ਨਕਈ ਠਹਿਰਾਏ,
ਇਹਨਾਂ ਵਿੱਚੋਂ ਸਵਾਏ ਭਾਵ ਜ਼ਿਆਦਾ ਗਿਣਤੀ ਪੰਗੀ ਸੀ, ਤੇ ਜਿਹੜੇ ਵਿੱਚੋਂ ਨਾਲ ਨਕਈ ਮਿਸਲ ਵਾਲੇ ਭਾਵ ਉਹਨਾਂ ਦੀ ਗਿਣਤੀ ਪੌਣੀ ਮੰਨ ਲਈ।
ਤਿਮ ਸ਼ਿਆਮ ਸਿੰਘ ਪਈ ਫੌਜ ਸਵਾਈ,
ਸ਼ਿਆਮ ਸਿੰਘ ਦੇ ਜਥੇ ਦੀ ਭਾਵ ਇੱਕ ਵੱਡੀ ਫੌਜ ਸੀ।
ਬਾਰਾਂ ਹਜ਼ਾਰ ਗਿਣਤੀ ਤਿਸ ਆਈ,
ਉਹਨਾਂ ਦੀ ਜਿਹੜੀ ਗਿਣਤੀ ਉਸ ਵਕਤ ਇੱਕ ਮੋਟੇ ਹਿਸਾਬ ਨਾਲ ਜਦੋਂ ਪੰਥ ਖਾਲਸੇ ਨੇ ਵੇਖਿਆ 12,000 ਇਹਦੀ ਗਿਣਤੀ ਇਸ ਪ੍ਰਕਾਰ ਕੀਤੀ।
3,00,000 ਪੌਣੀ ਸੰਗਤ ਸਿੰਘੀਅਨ ਮਿਲਵਾਈ,
ਇਸੇ ਪ੍ਰਕਾਰ ਨਾਲ ਪੌਣੀ ਸੰਗਤ ਸਿੰਘੀਅਨ ਗਈ।
ਦੋਹਰਾ ਤੀਜੇ ਮਿਸਲ ਡੱਲੇ ਵਾ ਬੜ ਬਦੀ ਦੇਸ ਦੁਆਬੇ ਮਾਏ।
ਹੁਣ ਡੱਲੇਵਾਲ ਜਿਹੜੀ ਮਿਸਲ ਭਾਵ ਇਹ ਮਾਝੇ ਵਿੱਚ ਤਾਂ ਨਹੀਂ ਬਲਕਿ ਦੁਆਬੇ ਵਿੱਚ ਇਹਦੀ ਵੱਡੀ ਇੱਕ ਗਿਣਤੀ ਸੀ।
ਜਿਸ ਮਦ ਨੇ ਬੜ ਜਗ੍ਹਾ ਇੱਕ ਢਾਬਾ ਵਾਲ ਸੁਜਾ,
ਇੱਕ ਢਾਬਾ ਵਾਲ ਮਾਝੇ ਵਿੱਚ ਨਹੀਂ ਬਲਕਿ ਦੁਆਬੇ ਵਿੱਚ ਜਿਨ੍ਹਾਂ ਦੇ ਕੋਲ ਥਾਂ ਸੀ।
ਚੌਪਈ ਚੌਥੀ ਮਿਸਲ ਸਿੰਘਪੁਰੀਏ ਆਹੇ,
ਚੌਥੀ ਮਿਸਲ ਸਿੰਘਪੁਰੀਆਂ ਦੀ ਮੰਨੀ।
ਆਲੂ ਵਾਲੀਏ ਮਾਏ,
ਆਲੂ ਵਾਲੀਆ ਮਿਸਲ ਭਾਵ ਸਿੰਘਪੁਰੀਏ ਮਿਸਲ ਦੇ ਨਾਲ ਆਲੂ ਵਾਲੀਆ ਗਿਣਿਆ ਗਿਆ।
ਪੰਚਮ ਚੁਗ ਗਿਣ ਮਿਸਲ ਬਣਾਈ ਸੋਏ,
ਕਹਿੰਦੇ ਜਿਹੜੀ ਮਿਸਲ ਭਾਵ ਗਿਣ ਗਿਣ ਕੇ ਚੁਗ ਚੁਗ ਕੇ ਭਾਵ ਵੱਖ ਵੱਖ ਤੋਂ ਬਣਾਈ ਹੋਵੇ।
ਅੰਮ੍ਰਿਤਸਰੀ
ਅੰਮ੍ਰਿਤਸਰੀਏ ਭਾਵ ਸਿੰਘ ਜਿਹੜੇ ਗਿਆਨੀਆਂ ਵਾਲੀ ਮਿਸਲ ਭਾਵ ਜਿੱਥੇ ਸੱਤੋ ਵਾਲੀ ਗਲੀ ਜਿਹੜੇ ਗੁਰੂ ਕੇ ਪਿਆਰੇ ਭਾਵ ਜਿੱਥੇ ਉਹ ਸੰਥਿਆ ਇਤਿਆਦਿਕ ਸਾਰੀ ਕਰਦੇ ਹਨ ਗੁਰੂ ਕੇ ਪਿਆਰ ਵਾਲੇ, ਉਹ ਅੰਮ੍ਰਿਤਸਰੀਏ ਭਾਵ ਜਿਨ੍ਹਾਂ ਨੂੰ ਕਿਹਾ ਗਿਆ।
ਔਰ ਨਿਹੰਗ ਪੁਚੰਗ ਸ਼ਹੀਦ ਪੱਟ ਥੋਏ,
ਇੱਕ ਮਿਸਲ ਜਿਵੇਂ ਸ਼ਹੀਦਾਂ ਮਿਸਲ ਸੀ ਬਾਬਾ ਦੀਪ ਸਿੰਘ ਬਾਬਾ ਕਰਮ ਸਿੰਘ ਸੀ, ਪਰ ਜਿਹੜੀ ਇਹ ਮਿਸਲ ਸੀ ਇਹ ਫਿਰ ਕਿਸੇ ਤੋਂ ਭਾਵ ਰੁਪਈਏ ਤਿਆਰ ਲਈ ਸਨ, ਇਹ ਗੁਰੂ ਕੇ ਪਿਆਰ ਵਾਲੇ ਸਤਿਗੁਰੂ ਜੀ ਦੇ ਪਿਆਰ ਦੇ, ਕਿਉਂਕਿ ਜੰਗ ਫੌਜਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਬਿਹੰਗਮ ਫੌਜਾਂ ਸਨ। ਇਹ ਜਿਹੜੀਆਂ ਸ਼ਹੀਦਾਂ ਮਿਸਲ ਭਾਵ ਔਰ ਨਿਹੰਗ ਪੁਚੰਗ ਸ਼ਹੀਦ ਪਟ ਥੋਏ, ਇਹ ਇਸ ਅੰਦਰ ਸ਼ਹੀਦਾਂ ਮਿਸਲ ਵਿੱਚ ਗਿਣੇ ਗਏ।
ਸੁੱਡੀ ਬੇਦੀ ਤੇਹਣ ਪੱਲੇ ਸੋਏ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਕੁੱਲ ਦੇ ਵਿੱਚੋਂ ਵੀ ਜਿਹੜੇ ਜਿਹੜੇ ਵੱਖ ਵੱਖ ਸੋਢੀ ਬੇਦੀ ਇਤਿਆਦਕ ਸਨ।
ਇਮ ਦਸ ਮਿਸਲਨ ਟਕੇ
ਬਰਤੇ, ਸਰਕਾਰ ਇੱਕ ਮੋਟੀ ਗਿਣਤੀ ਕਰਕੇ ਸਾਰੇ ਦਸਾਂ ਮਿਸਲਾਂ ਦੇ ਅੰਦਰ ਜਿਤਨਾ ਪੈਸਾ ਅਸੀਂ ਵੰਡ ਦਿੱਤਾ।
ਦਸ ਮਿਸਲੋਂ ਜਿਮ ਜਾਦਵ ਕ੍ਰਿਸ਼ਨ ਬਣਾਏ,
ਜਾਦਵਾਂ ਦੇ ਕਹਿੰਦੇ ਦਸ ਜਥੇ ਸ਼੍ਰੀ ਕ੍ਰਿਸ਼ਨ ਭਗਵਾਨ ਕੇ ਜਿਸ ਪ੍ਰਕਾਰ ਉਹ ਗਿਣੇ, ਕਹਿੰਦੇ ਇਸੇ ਤਰ੍ਹਾਂ ਦਸ ਮਿਸਲਾਂ ਬਣਾ ਕੇ ਗੁਰੂ ਕੇ ਖਾਲਸੇ ਨੇ ਇਹ ਵੀ ਪੈਸਾ ਉਸੇ ਤਰ੍ਹਾਂ ਵਰਤਾ।
ਜਿਮ ਕਾਲ ਜਮਨੇ ਜਾਦਵ ਨਠਾਏ,
ਕਾਲ ਜਮਨ ਜਾਦਵਾਂ ਨੂੰ ਨਠਾ ਦਿੰਦਾ ਸੀ, ਜਿਵੇਂ ਕਾਲ ਜਮਨ ਜਦੋਂ ਉਹਨੇ ਆਉਣਾ ਉਹਨੇ ਜਾਦਵਾਂ ਨੂੰ ਜੜਾਂ ਪਾ ਦੇਣੀਆਂ।
ਤਿਮ ਗਿਲ ਜੇ ਤੇ ਸਿੰਘ ਨੱਠ ਜਾਏ,
ਫਿਰ ਕਹਿੰਦੇ ਜਦੋਂ ਹੁਣ ਵੱਡੀ ਗਿਣਤੀ ਜਦੋਂ ਗਿਲਜਿਆਂ ਨੇ ਆਉਣਾ, ਜਦੋਂ ਗਿਲਜਿਆਂ ਨੇ ਆਉਣਾ ਤੇ ਗੁਰੂ ਕੇ ਖਾਲਸੇ ਨੇ ਆਪਣੇ ਚੋਣਾ ਉਧਰੋਂ ਗਿਲਜਿਆਂ ਨੇ ਚੜ ਕੇ ਆਉਣਾ ਉਧਰੋਂ, ਫਿਰ ਗੁਰੂ ਕੇ ਖਾਲਸੇ ਨੇ ਆਪੋ ਆਪਣੇ ਬਚਾਅ ਦੇ ਅੰਦਰ ਉੱਥੋਂ ਨੱਠ ਜਾਣਾ।
ਜਿਤਨ ਕਵਾਰ ਜਮਨ
ਕਵਾਰ ਭਾਵ ਜਾਂ ਜਮਨ ਕਾਲ ਚੜ ਕੇ ਆਇਆ,
ਤਿਤਨ ਕਵਾਰ ਉਨ ਪੰਥ ਨਿਕਲਾਇਆ,
ਭਾਵ ਸਮੇਂ ਸਮੇਂ ਤੇ ਪੰਥ ਨੂੰ ਭਾਜੜਾਂ ਵੀ ਪਈਆਂ।
ਅੰਤ ਸਮੇਂ ਸੋ ਹਰ ਹੀ ਮਰਵਾਇਓ,
ਅੰਤ ਸਮੇਂ ਜਿਵੇਂ ਕਾਲ ਜਮਨ ਨੂੰ ਮਾਰਿਆ ਉਸ ਅਹਿਮਦ ਸ਼ਾਹ ਅਬਦਾਲੀ ਦਾ ਵੀ ਬੀਜ ਨਾਸ਼ ਗੁਰੂ ਕੇ ਖਾਲਸੇ ਨੇ ਕੀਤਾ। ਜੇ ਕਾਲ ਜਮਨ ਨੇ ਜਾਦਵਾਂ ਨੂੰ ਭਾਜੜਾਂ ਪਾਈਆਂ, ਜੇ ਨਠਾਇਆ ਕਾਲ ਜਮਨ ਨੇ, ਤੇ ਕਵੀ ਜੀਆਂ ਨੇ ਨਾਲ ਤੁਲਨਾ ਇਸ ਗੱਲ ਦੀ ਕੀਤੀ, ਜੇ ਕਾਲ ਜਮਨ ਨੇ ਜਾਦਵਾਂ ਨੂੰ ਭਾਵ ਭਜਾਇਆ ਤੇ ਜਦੋਂ ਗਿਲਜੇ ਚੜ੍ਹ ਕੇ ਆਉਂਦੇ ਸਨ ਗੁਰੂ ਖਾਲਸੇ ਨੂੰ ਵੀ ਆਪਣੇ ਬਚਾਅ ਵਿੱਚ ਜਾਣਾ ਪੈਂਦਾ ਸੀ। ਪਰ ਅਖੀਰ ਵਿੱਚ ਲੱਗੇ ਖੈਣ ਕਹਿੰਦੇ ਜੇ ਚੜ੍ਹ ਕੇ ਆਇਆ ਤੇ ਅੰਤ ਦੇ ਅੰਦਰ ਭਾਵ ਜਿਵਾਂ ਨੇ ਫਿਰ ਕਾਲ ਜਮਨ ਨੂੰ ਮਾਰਿਆ, ਉਸ ਅਹਿਮਦ ਸ਼ਾਹ ਅਬਦਾਲੀ ਗਿਲਜਿਆਂ ਨੇ ਦੁਬਾਰਾ ਉਸ ਪਾਸੇ ਨੂੰ ਪੰਜਾਬ ਵੱਲ ਨੂੰ ਜਾਂ ਇਸ ਪਾਸੇ ਨੂੰ ਮੂੰਹ ਨਹੀਂ ਕੀਤਾ। ਇਹ 1700 ਸਾਧ ਸੰਗਤ ਜੀ 1700 ਦੇ ਅੰਦਰ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੁਆਰਾ ਵਾਪਰਿਆ ਜਾਂਦਿਆਂ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਤੋਪ ਦੇ ਜੰਬੂਰ ਇਤਿਆਦਕ ਲਾ ਕੇ ਜਦੋਂ ਵੱਡਾ ਨੁਕਸਾਨ ਇਤਿਆਦਕ ਕੀਤਾ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਤੇ ਇੱਕ ਇੱਟ ਜਿਹੜੀ ਫਿਰ ਇਹਦੇ ਨਸੂਰ ਬਣਿਆ ਕੈਂਸਰ ਦਾ, ਜਿਹੜਾ ਫਿਰ ਵੱਡਾ ਨੂੰ ਲੈ ਕੇ ਅੰਤਮ ਸਮੇਂ ਉਹਦੇ ਨਾਲ ਜਿਹੜੀ ਇਹਦੀ ਅਹਿਮਦ ਸ਼ਾਹ ਮੌਤ ਕਾਰਨ ਬਣਿਆ, ਦੁਬਾਰਾ ਫਿਰ ਇੱਧਰ ਮੂੰਹ ਕਿਸੇ ਵੀ ਫਿਰ ਬਾਅਦ ਦੇ ਅੰਦਰ ਕਿਉਂਕਿ 1783 ਤੱਕ ਆਪਾਂ ਸਰਵਣ ਕੀਤਾ, 1800 ਦੇ ਅੰਦਰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਆ ਗਏ, ਮਹਾਰਾਜਾ ਰਣਜੀਤ ਸਿੰਘ ਫਿਰ 1800 ਦੇ ਅੰਦਰ ਆਣ ਕੇ ਲਾਹੌਰ ਦੇ ਉੱਪਰ ਕਾਬਜ਼ ਹੋਏ। ਇੱਥੋਂ ਤੱਕ ਉਸ ਤੋਂ ਬਾਅਦ ਜਿਹੜੇ ਗਿਆਦਕ ਸਨ ਉਹਨਾਂ ਨੇ ਇੱਧਰ ਮੂੰਹ ਇਤਿਆਦਕ ਨੇ ਕੀਤਾ। ਕਵੀ ਜੀਆਂ ਨੇ ਇੱਥੇ ਤੁਲਨਾ ਕੀਤੀ ਜਿਵੇਂ ਜਾਦਵ ਨੇ ਕਾਲ ਜਮਨ ਨੂੰ ਮਾਰਿਆ ਉਸੇ ਤਰ੍ਹਾਂ ਹੀ
ਤਿਵੇਂ ਪੰਥ ਗੁਰ ਗਿਲ ਜੋ ਗਲਵਾਇਓ,
ਤਿਵੇਂ ਗੁਰੂ ਕੇ ਪੰਥ ਜਿਆਂ ਗਾਲ ਕੇ ਰੱਖ ਦਿੱਤਾ ਹੈ।
ਮ੍ਰਿਤੁਰਤ ਸਭ ਦੀਏ ਖਪਾਏ, ਗੁਰੂ ਫੇ ਖਾਲਸੇ ਦਈ ਬੁਲਾਏ।
ਤੁਰਕਾਂ ਨੂੰ ਮਾਰ ਕੇ ਖਪਾ ਕੇ ਖਤਮ ਕਰ ਦਿੱਤਾ, ਅੰਤ ਸਮੇਂ ਉਹ ਆਪ ਸਹਾਈ ਹੋਆ ਸੱਚੇ ਕਾ ਸੱਚਾ, ਆਪ ਆਪਣੇ ਪੰਥ ਖਾਲਸੇ ਦਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪ ਸਹਾਈ ਹੋਇਆ ਹੈ। ਜਿਸ ਪ੍ਰਕਾਰ ਆਪਾਂ ਸਰਵਣ ਕੀਤਾ ਕਿਹੜੇ ਕਿਹੜੇ ਬਿਖਮ ਦੇ ਵਿੱਚੋਂ ਗੁਰੂ ਕਾ ਖਾਲਸਾ ਹੋ ਕੇ ਨਹੀਂ ਗੁਜ਼ਰ, ਕਿਹੜਿਆਂ ਕਿਹੜਿਆਂ ਥਾਵਾਂ ਤੇ ਖਾਲਸੇ ਨੂੰ ਭਾਵ ਨਹੀਂ ਉਹ ਸਮਾਂ ਜਿਹੜਾ ਵੇਖਣਾ ਪਿਆ, ਪਰ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕਾ ਹੋਵੇ, ਭਾਵ ਜਿਹਦਾ ਰੱਖਣ ਵਾਲਾ ਡਾਢਾ ਹੋਵੇ ਮਾਲਕ ਜਿਹਨੇ ਉਹ ਸਾਰੇ ਮੇਂ, ਜੇ ਖੁਆਰੀ ਵੀ ਆਈ ਹੈ ਨਾ, ਜੇ ਗੁਰੂ ਕੇ ਖਾਲਸੇ ਉੱਪਰ ਦੁੱਖ ਵੀ ਆਇਆ ਹੈ, ਦੁੱਖ ਵੀ ਉਹ ਦਾਰੂ ਬਣ ਕੇ ਗੁਰੂ ਕੇ ਸਿੱਖਾਂ ਵਾਸਤੇ ਉਹ ਬਣਿਆ ਦੁੱਖ ਦਾਰੂ। ਜੇ ਦੁੱਖ ਆਏ ਦੁੱਖ ਦੇ ਅੰਦਰ ਵੀ ਗੁਰੂ ਕੇ ਖਾਲਸੇ ਨੇ ਇਹੋ ਅਰਦਾਸ ਬੇਨਤੀ ਜੋਦੜੀ ਕੀਤੀ, ਮਾਲਕਾ ਤੇਰੀ ਰਜ਼ਾ ਦੇ ਅੰਦਰ ਚਾਰ ਪੈਰ ਗੁਜ਼ਰੇ ਹਨ, ਰਾਤਰੀ ਆਈ ਹੈ, ਤੇਰੇ ਭਾਣੇ ਅੰਦਰ ਇਹ ਬਤੀਤ ਹੋਵੇ। ਇਹ ਗੁਰੂ ਕੇ ਖਾਲਸੇ ਬੇਨਤੀ ਗੁਰੂ ਕੇ ਖਾਲਸੇ ਦੀ ਰਹੀ ਹੈ। ਇੱਥੋਂ ਤੱਕ ਸੰਗਤ ਜੀ ਅੱਜ ਦਾ ਇਤਿਹਾਸ, ਕੱਲ੍ਹ ਦੇ ਅਗਲੇਰੇ ਪ੍ਰਸੰਗਾਂ ਦੇ ਅੰਦਰ ਕਰਨਾ ਤਾਂ ਇਤਿਹਾਸ ਇਸ ਤੋਂ ਅੱਗੇ ਵੀ ਸੀ, ਕਿਉਂਕਿ ਜੋ ਉਲੀਕਿਆ ਗਿਆ ਹੈ ਸਮਾਗਮ 17 ਤਰੀਕ ਨੂੰ ਪਰਸੋਂ ਕਥਾ ਦੀ ਸਮਾਪਤੀ ਹੈ, ਭੋਗ ਪਾਏ ਜਾਣਗੇ। ਸੋ ਜਿਸ ਪ੍ਰਕਾਰ ਸਾਧ ਸੰਗਤ ਜੀਓ ਆਪ ਵੱਧ ਚੜ੍ਹ ਕੇ ਸਣ ਪਰਿਵਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ, ਇਸ ਵਾਰ ਵੀ 5:30 ਆਪਣੇ ਹਾਲ ਦੇ ਅੰਦਰ ਕਥਾ ਦੀ ਸਮਾਪਤੀ ਦੇ ਭੋਗ ਪਾਏ ਜਾਣਗੇ। ਉਪਰੰਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਜੀਵਨ ਦੀ ਕਥਾ ਪ੍ਰਾਰੰਭ ਅਰਦਾਸ ਬੇਨਤੀ ਸਮਾਗਮ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਵੱਧ ਚੜ੍ਹ ਕੇ ਪਰਿਵਾਰ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਖੁਸ਼ੀ ਪ੍ਰਾਪਤ ਕਰਨੀਆਂ ਜੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਬਖਸ਼ਾਂ ਦਾ ਸਵਾਮੀ, ਬਖਸ਼ ਨਾਰੇ, ਬਖਸ਼ ਲੈਣ, ਫੱਜ ਕੇ ਆਖੋ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹੇ ਗੁਰੂ,
ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ
ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ,
ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਸ
ਹੇ ਪੂਰਨ ਹੇ ਸਰਬ
ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾ ਕੇ ਸਦਾ ਬਵੇਕ
ਹੇ ਅਪਰੰਪਰ ਹਰ ਹਰੀ
ਹੈ ਪੀਓਣ ਆਰ
ਹੇ ਸੰਤੈ ਕੈ ਸਦਾ ਸੰਗ
ਨਿਧਾਰ
ਹੇ ਠਾਕੁਰ ਹੋਂ ਦਾ
ਸੁਮੇਰ ਗੁਣ ਗੁਣ ਨਹੀਂ ਕੋ
ਨਾਨਕ ਦੀ ਜੈ।